ਅਤੇ ਇੱਕ ਇੱਕ ਪੌੜੀ ਵਿੱਚ ਦਸ ਦਸ ਤੁਕਾਂ ਹੋਣਗੀਆਂ। ਸੋ ਇਹ ਦੂਜੀ ਅਸ਼ਟਪਦੀ ਦਾ ਪ੍ਰਾਰੰਭ ਹੋ ਰਿਹਾ ਹੈ।
ਯਹ ਮਾਤ ਪਿਤਾ ਸੁੱਤ ਮੀਤ ਨਾ ਭਾਈ।
ਜੀਵ ਜਰਾ ਧਿਆਨ ਦੇ ਕੇ ਸੁਣ, ਜਿੱਥੇ ਤੇਰੀ ਮਾਂ, ਤੇਰਾ ਪਿਓ, ਤੇਰੇ ਭਰਾ, ਤੇਰੇ ਮਿੱਤਰ ਤੇਰਾ ਸਾਥ ਨਹੀਂ ਦੇਣਗੇ। ਕੋਈ ਐਸੀ ਵੀ ਜਗ੍ਹਾ ਆਵੇਗੀ ਜਿੱਥੇ ਇਹਨਾਂ ਨਾਲੋਂ ਵਿਛੋੜਾ ਹੋ ਜਾਣਾ ਹੈ। ਭਾਵ ਸਤਿਗੁਰੂ ਜੀ ਇਸ ਲੋਕ ਤੋਂ ਪ੍ਰਲੋਕ ਤੱਕ ਦੀ ਗੱਲ ਕਰ ਰਹੇ ਹਨ। ਮਰ ਜਾਣ ਦੇ ਬਾਅਦ ਵੀ ਕੋਈ ਵਸਤੂ ਕੰਮ ਆਉਣ ਵਾਲੀ ਹੈ। ਜਿਉਂਦਿਆਂ ਤੇ ਮਾਤਾ ਪਿਤਾ, ਭੈਣ ਭਰਾ, ਸੱਜਣ ਸੰਬੰਧੀ ਮਿਲਦੇ ਵਰਤਦੇ ਹੀ ਹਨ। ਦੁੱਖ ਸੁੱਖ ਜਿੰਨਾ ਹੋਵੇ ਵੰਡਾਉਂਦੇ ਹਨ। ਪਰ ਕੋਈ ਐਸਾ ਵੀ ਮਾਤਾ ਪਿਤਾ, ਮਿੱਤਰ ਭਰਾ ਹੈ ਜੋ ਮਰਨ ਦੇ ਬਾਅਦ ਵੀ ਇਸ ਦਾ ਦੁੱਖ ਵੰਡਾਵੇ? ਇਸ ਗੱਲ ਨੂੰ ਗੁਰਬਾਣੀ ਦੀ ਰੋਸ਼ਨੀ ਅੰਦਰ ਵਿਚਾਰੋ।
ਯਹ ਮਾਤ ਪਿਤਾ ਸੁੱਤ ਮੀਤ ਨਾ ਭਾਈ।
ਜਿੱਥੇ ਪ੍ਰਲੋਕ ਵਿੱਚ ਇਸ ਸਰੀਰ ਨੂੰ ਤਿਆਗ ਜਾਣ ਦੇ ਬਾਅਦ, ਭਾਵ ਜਦੋਂ ਤੂੰ ਮਰ ਜਾਣਾ ਹੈ ਉਹਦੇ ਬਾਅਦ, ਜਿੱਥੇ ਮਾਂ, ਪਿਓ, ਪੁੱਤਰ, ਮਿੱਤਰ, ਭਰਾ ਕੋਈ ਵੀ ਤੇਰਾ ਸੰਗੀ ਨਹੀਂ ਹੋਵੇਗਾ।
ਮਨ ਉਹਾ ਨਾਮ ਤੇਰਾ ਸੰਗ ਸਹਾਈ।
ਪਰ ਚੇਤੇ ਰੱਖ ਕੇ ਹੇ ਮਨ, ਉੱਥੇ ਨਾਮ ਨੇ ਤੇਰੀ ਸਹਾਇਤਾ ਕਰਨੀ ਹੈ, ਜਿਹੜਾ ਇਕਾਂਤ ਦੇਸ਼ ਵਿੱਚ ਬੈਠ ਕੇ ਤੂੰ ਹਰ ਰੋਜ਼ ਨਾਮ ਜਪਦਾ ਹੈ। ਕਈ ਵਾਰ ਤੇਰੇ ਮਨ ਵਿੱਚ ਭਰਮ ਆ ਜਾਂਦਾ ਹੈ, ਉਸ ਭਰਮ ਨੂੰ ਦੂਰ ਕਰਨ ਵਾਸਤੇ ਅੱਜ ਇਹ ਗੋਜ ਕਥਾ ਦਾ ਵਰਣਨ ਹੋ ਰਿਹਾ ਹੈ। ਇਹ ਜਪਿਆ ਹੋਇਆ ਨਾਮ ਤੈਨੂੰ ਪ੍ਰਲੋਕ ਵਿੱਚ ਬੜੀ ਸਹਾਇਤਾ ਦੇਵੇਗਾ।
ਵਹ ਮਹਾ ਭਯਾਨ ਦੂਤਾ ਜਮ ਤਲਾ।
ਜਿੱਥੇ ਬੜੇ ਬੜੇ ਭਿਆਨਕ ਜਮ ਦੂਤ ਦਲਾਂ ਦੇ ਦਲ, ਟੋਲਿਆਂ ਦੇ ਟੋਲੇ ਬੰਨ ਕੇ ਖਲੋਤੇ ਹੋਏ ਹਨ, ਵੇਖ ਰਹੇ ਹਨ ਕਿ ਕੋਈ ਸ਼ਿਕਾਰ ਸਾਡੇ ਹੱਥ ਆਵੇ। ਜਦੋਂ ਤੂੰ ਪ੍ਰਲੋਕ ਨੂੰ ਜਾਵੇਂਗਾ ਉੱਥੇ ਜਿੱਥੇ ਮਹਾ ਭਿਆਨ ਬੜਾ ਭਿਆਨਕ ਜਮ ਦੂਤਾਂ ਦਾ ਟੋਲਾ ਮਨੁੱਖਾਂ ਨੂੰ ਦਲੀ ਜਾਂਦਾ ਹੋਵੇਗਾ, ਫੜ ਫੜ ਕੇ ਕੋਲੂ ਵਿੱਚ ਪੀੜੀ ਜਾਂਦਾ ਹੋਵੇਗਾ, ਫੜ ਫੜ ਕੇ ਤੇਲ ਦੇ ਕੜਾਹਾਂ ਵਿੱਚ ਤਲੀ ਜਾਂਦਾ ਹੋਵੇਗਾ, ਫੜ ਫੜ ਕੇ ਕੀਮਾ ਕੀਮਾ ਕਰੀ ਜਾਂਦਾ ਹੋਵੇਗਾ, ਜੀਵਾਂ ਨੂੰ ਪੁੱਠੇ ਟੰਗ ਟੰਗ ਕੇ ਉਹਨਾਂ ਦਾ ਪੁਤਲਾ ਕਰੀ ਜਾਂਦਾ ਹੋਵੇਗਾ। ਨਾਨਾ ਪ੍ਰਕਾਰ ਦੀਆਂ ਸਜਾਵਾਂ ਜਿੱਥੇ ਪ੍ਰਲੋਕ ਵਿੱਚ ਜਮਦੂਤ ਦਿੰਦੇ ਹਨ।
ਕੇਵਲ ਨਾਮ ਸੰਗ ਤੇਰਾ ਚੱਲਾ।
ਉੱਥੇ ਜਮਦੂਤਾਂ ਤੋਂ ਛਡਾਉਣ ਵਾਸਤੇ ਮਾਂ, ਪਿਓ, ਮਿੱਤਰ, ਭਰਾ ਅਤੇ ਹੋਰ ਰਿਸ਼ਤੇਦਾਰਾਂ ਵਿੱਚੋਂ ਕਿਸੇ ਨੇ ਵੀ ਤੇਰੀ ਮਦਦ ਨਹੀਂ ਕਰਨੀ। ਉੱਥੇ ਕੇਵਲ ਜਿਹੜਾ ਤੂੰ ਪ੍ਰਭੂ ਦਾ ਨਾਮ ਜਪਿਆ ਹੈ ਇਹੋ ਇੱਕੋ ਇੱਕ ਤੇਰੇ ਨਾਲ ਜਾਵੇਗਾ। ਇਸ ਵਾਸਤੇ ਉਹਨਾਂ ਭਿਆਨਕ ਦੁੱਖਾਂ ਤੋਂ ਬਚਣ ਵਾਸਤੇ ਤਹਿ ਕੇਵਲ ਨਾਮ ਸੰਗ ਤੇਰੇ ਚਲੇ, ਇੱਕੋ ਨਾਮ ਨੇ ਤੇਰੇ ਨਾਲ ਜਾਣਾ। ਇਸ ਵਾਸਤੇ ਤਕੜਾ ਹੋ ਕੇ ਇਸ ਨਾਮ ਦੀ ਪੂੰਜੀ ਨੂੰ ਪੱਲੇ ਬੰਨ। ਜਿੱਥੇ ਪ੍ਰਲੋਕ ਵਿੱਚ ਜਾਣ ਤੋਂ ਬੜੀਆਂ ਮੁਸ਼ਕਲਾਂ ਦਾ ਟਾਕਰਾ ਕਰਨਾ ਪਵੇਗਾ, ਬੜੀਆਂ ਬਿਪਤਾਵਾਂ ਭੋਗਣੀਆਂ ਪੈਣਗੀਆਂ। ਜਿਵੇਂ ਕੋਈ ਮਨੁੱਖ ਆਪਣਾ ਘਰ ਛੱਡ ਕੇ ਬਾਹਰ ਜਾਂਦਾ ਹੈ ਤੇ ਧੱਕੇ ਖਾਂਦਾ, ਬਿਪਤਾਵਾਂ ਭੋਗਦਾ ਹੈ। ਦੇਸ਼ ਛੋੜ ਪਰਦੇਸੇ ਧਾਇਆ, ਜਿਹੜੀ ਬਿਪਤਾ ਪਰਦੇਸ ਵਿੱਚ ਜੀਵ ਨੂੰ ਸਾਹਮਣੇ ਆਉਂਦੀ ਹੈ ਉਸ ਦੁੱਖ ਦਾ ਤਾਂ ਅੰਦਾਜ਼ਾ ਹੀ ਨਹੀਂ ਲਾਇਆ ਜਾਂਦਾ ਜਿੱਥੇ ਸਾਰੇ ਉਪਰੇ ਕੋਈ ਵੀ ਇਸ ਦਾ ਦੁੱਖ ਵੰਡਣ ਵਾਸਤੇ ਤਿਆਰ ਨਹੀਂ ਹੁੰਦਾ। ਇਹ ਪ੍ਰਲੋਕ ਵੀ ਪਰਾਇਆ ਦੇਸ਼ ਹੈ ਜਿੱਥੇ ਬੜੀਆਂ ਬੜੀਆਂ ਮੁਸ਼ਕਲਾਂ ਆਉਂਦੀਆਂ ਹਨ, ਬੜੀਆਂ ਬੜੀਆਂ ਤਕਲੀਫਾਂ ਆਉਂਦੀਆਂ ਹਨ।
ਹਰਿ ਕੋ ਨਾਮ ਖਿਨ ਮਾਹੇ ਉਲਹਾਰੀ,
ਉਹਨਾਂ ਤਕਲੀਫਾਂ ਤੋਂ ਉਹਨਾਂ ਦੁੱਖਾਂ ਤੋਂ ਇੱਕ ਸੈਕਿੰਡ ਵਿੱਚ ਨਾਮ ਜਿਹੜਾ ਹੈ ਤੈਨੂੰ ਬਚਾ ਦੇਵੇਗਾ, ਪਰ ਤਦ ਹੀ ਬਚਾਵੇਗਾ ਜੇ ਤੇਰੇ ਬੁੱਧੀ ਰੂਪੀ ਪੱਲੇ ਵਿੱਚ ਕੁਝ ਨਾਮ ਦੀ ਦੌਲਤ ਬੱਝੀ ਹੋਈ ਹੋਵੇਗੀ। ਜੇ ਤਾਂ ਤੂੰ ਕੋਈ ਪ੍ਰਭੂ ਦਾ ਸਿਮਰਨ ਇਕੱਠਾ ਕੀਤਾ ਹੈ ਤਾਂ ਤੂੰ ਉਹਨਾਂ ਮੁਸ਼ਕਲਾਂ ਤੋਂ ਬਚ ਜਾਵੇਗਾ, ਨਹੀਂ ਤਾਂ ਮੁਸ਼ਕਲਾਂ ਤੈਨੂੰ ਭੋਗਣੀਆਂ ਪੈਣੀਆਂ ਹਨ। ਮਹਾਰਾਜ ਦੱਸੋ ਤਾਂ ਸਹੀ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਹਨ, ਤਾਂ ਗਰੀਬ ਨਵਾਜ ਪਾਤਸ਼ਾਹ ਦੱਸਦੇ ਹਨ।
ਅਨਕ ਪੁਣੇ ਚਰਨ ਕਰਤ ਨਹੀਂ ਤਰਾ।
ਮਹਾਰਾਜ ਅਸੀਂ ਏਦਾਂ ਸੁਣਿਆ ਹੈ ਕਿ ਜਿਹੜੇ ਜੀਵਾਂ ਤੋਂ ਪਾਪ ਹੋ ਜਾਂਦੇ ਹਨ ਉਹ ਫਿਰ ਪਾਪਾਂ ਦਾ ਪ੍ਰਾਸ਼ਚਿੰਤ ਕਰਨ ਜਾਂ ਦਾਨ ਪੁੰਨ ਕਰਨ ਤਾਂ ਉਹਨਾਂ ਦੇ ਪਾਪ ਨਾਸ਼ ਹੋ ਜਾਂਦੇ ਹਨ। ਹਿੰਦੂ ਧਰਮ ਦੀ ਥਿਊਰੀ ਇਹ ਹੀ ਹੈ ਕਿ ਪਾਪਾਂ ਦਾ ਪ੍ਰਾਸ਼ਚਿੰਤ ਕਰੋ, ਦਾਨ ਪੁੰਨ ਕਰੋ, ਪਾਪ ਨਾਸ ਹੋ ਜਾਣਗੇ। ਪਰ ਗੁਰਮਤਿ ਦੀ ਥਿਊਰੀ ਇਹ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਗੱਲ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਬਹੁਤ ਪਾਪ ਕਰ ਲਵੇ, ਮੁੜ ਕੇ ਬਹੁਤ ਦਾਨ ਕਰ ਦੇਵੇ, ਬੈਠਾ ਹੋਇਆ ਪਸ਼ਚਾਤਾਪ ਘਰ ਵਿੱਚ ਕਰੀ ਜਾਵੇ ਵੀ ਪਾਪ ਮੇਰੇ ਕੋਲੋਂ ਕਿਉਂ ਹੋਏ, ਤਾਂ ਇੰਨੇ ਨਾਲ ਉਹ ਪਾਪਾਂ ਦੇ ਦੁੱਖ ਤੋਂ ਬਚ ਨਹੀਂ ਸਕੇਗਾ। ਮਹਾਰਾਜ ਕਿਵੇਂ ਬਚ ਸਕਦਾ ਹੈ ਤਾਂ ਫਰਮਾਉਂਦੇ ਹਨ,
ਹਰ ਕੋ ਨਾਮ ਕੋਟੇ ਪਾਪ ਪਰ ਹਰਾ।
ਗੁਰਮਤਿ ਦਾ ਸਿਧਾਂਤ ਇਹ ਹੈ ਕਿ ਜੇ ਉਹ ਬੰਦਾ ਨਾਮ ਜਪੇ ਤਾਂ ਉਸਦੇ ਪਾਪ ਸੜ ਸਕਦੇ ਹਨ, ਜੇ ਨਾਮ ਨਹੀਂ ਜਪਦਾ ਤੇ ਕੇਵਲ ਦਾਨ ਨਾਲ ਉਸਦੇ ਪਾਪ ਸੜਨਗੇ ਨਹੀਂ। ਕਿ ਉਹਨਾਂ ਦੇ ਪਾਪਾਂ ਵਿੱਚ ਥੋੜ੍ਹੀ ਜਿਹੀ ਉਹਨਾਂ ਨੂੰ ਮਦਦ ਮਿਲੇਗੀ, ਭਾਵ ਉਹਨਾਂ ਨੂੰ ਸਹਾਰਾ ਮਿਲੇਗਾ, ਪਾਪ ਕਰਮ ਘਟ ਜਾਣਗੇ। ਜਾਂ ਫਿਰ ਇਸ ਤੁਕ ਦਾ ਇੱਦਾਂ ਵੀ ਅਰਥ ਕੀਤਾ ਜਾਵੇਗਾ, ਫਿਰ
ਹਰ ਕੋ ਨਾਮ ਕੋਟ ਪਾਪ ਪਰ ਹਰਾ।
ਹਰੀ ਦਾ ਨਾਮ ਕਰੋੜਾਂ ਪਾਪਾਂ ਨੂੰ ਪਰੇ ਹਟਾ ਦਿੰਦਾ ਹੈ, ਭਾਵ ਧਰਮ ਦਾ ਸੰਸਕਾਰ ਮੁੱਢ ਤੋਂ ਆਰੰਭ ਕਰ ਦੇਣਾ। ਉਹਨੇ ਮੁੜ ਮੁੜ ਕੇ ਅਨਕ ਮਹਿਣੇ ਅਨੇਕਾਂ ਹੀ ਚਰਨ ਜਿਹੜੇ ਹਨ ਆਚਰਨ ਧਾਰਨੇ, ਧਾਰਮਿਕ ਕੰਮ ਕਰਨੇ, ਚੰਗੇ ਚੰਗੇ ਕੰਮ ਕਰਨੇ, ਭਾਵ ਗਰੀਬਾਂ ਦੀ ਮਦਦ ਕਰਨੀ, ਥਾਵਾਂ ਥਾਵਾਂ 'ਤੇ ਖੂਹ ਤਲਾਅ ਲਵਾ ਦੇਣੇ, ਸਰਾਵਾਂ ਬਣਾ ਦੇਣੀਆਂ, ਰੁੱਖ ਲਾ ਦੇਣੇ, ਗਰੀਬ ਲੋਕਾਂ ਦੀ ਮਦਦ ਕਰਨੀ, ਉਹਨਾਂ ਦੇ ਦੁੱਖਾਂ ਨੂੰ ਘਰ ਜਾ ਕੇ ਸੁਣਨਾ, ਉਹਨਾਂ ਦੇ ਦੁੱਖ ਦੂਰ ਕਰਨੇ, ਇਹ ਜਿੰਨੇ ਵੀ ਕਰਮ ਹਨ ਚੰਗੇ ਹਨ, ਇਹ ਧਰਮ ਦਾ ਮੁੱਢ ਹਨ। ਧਰਮ ਪੈਦਾ ਹੋਵੇਗਾ ਇਹਨਾਂ ਸ੍ਰਿਸ਼ਟ ਕਰਮਾਂ ਵਿੱਚ ਲੱਗ ਕਰਕੇ। ਗੁਰਦੇਵ ਗੁਰੂ ਅਰਜਨ ਦੇਵ ਜੀ ਦਾ ਸਿਧਾਂਤ ਹੈ ਜੇ ਹੰਕਾਰ ਵਧਿਆ ਤਾਂ ਵਿਅਰਥ ਚਲੇ ਜਾਣਗੇ, ਜੇ ਇਹਨਾਂ ਸ਼ੁਭ ਕਰਮਾਂ ਦੇ ਨਾਲ ਪ੍ਰਭੂ ਦਾ ਸਿਮਰਨ ਕਰਨ ਲੱਗ ਪਿਆ ਜੀਵ, ਧੰਨਵਾਦ ਕਰਨ ਲੱਗ ਪਿਆ, ਤਾਂ ਅਨੇਕਾਂ ਪਾਪ ਕਰਮਾਂ ਤੋਂ ਬਚ ਜਾਵੇਗਾ।
ਅਨੰਤ ਪੁਣੇ ਕਰਤ ਨਹੀਂ ਤਰਾ।
ਪਰ ਜੇ ਕੇਵਲ ਵਿਖਾਵੇ ਦੇ ਕੰਮ ਹੀ ਕਰਦਾ ਰਿਹਾ ਆਪਣੀ ਚੌਧੜ ਵਧਾਉਣ ਵਾਸਤੇ ਤਾਂ ਜੀਵ ਤਰ ਨਹੀਂ ਸਕੇਗਾ।
ਹਰ ਕੋ ਨਾਮ ਕੋਟਾ ਪਾਪ ਪਰ ਹਰਾ।
ਸੌਖਾ ਤਰੀਕਾ ਕੀ ਹੈ? ਪ੍ਰਭੂ ਦਾ ਸਿਮਰਨ, ਸਿਮਰਨ ਕਰਨ ਨਾਲ ਬੱਜਰ ਪਾਪ ਵੀ ਸੜ ਜਾਂਦੇ ਹਨ।
ਗੁਰਮੁਖਾ ਨਾਮ ਜਪ ਹਉ ਮਨ ਮੇਰੇ।
ਇਸ ਵਾਸਤੇ ਹੇ ਸੱਜਣੋ, ਪਹਿਲੇ ਗੁਰਮੁਖ ਬਣੋ। ਗੁਰਮੁਖ ਬਣਨਾ ਬੜਾ ਕਠਿਨ ਹੈ, ਉੱਦਾਂ ਤੇ ਰੋਜ਼ ਦਿਹਾੜੀ ਗੁਰਮੁਖ ਗੁਰਮੁਖ ਕਹਿੰਦੇ ਹੀ ਰਹਿੰਦੇ ਆ। ਲੋਕ ਵੀ ਆਪਣੇ ਆਪ ਨੂੰ ਗੁਰਮੁਖ ਸਮਝ ਲੈਂਦੇ ਨੇ, ਪਰ ਗੁਰਮੁਖ ਬਣਨਾ ਬੜਾ ਕਠਿਨ ਹੈ, ਭਾਵ ਪ੍ਰੀਖਿਆ ਨੂੰ ਪਾਸ ਕਰਕੇ ਕਿਸੇ ਮੰਜ਼ਿਲ ਤੇ ਪਹੁੰਚ ਜਾਣਾ। ਉਸ ਨੂੰ ਗੁਰਮੁਖ ਕਹਿੰਦੇ ਹਨ ਜੋ ਸਤਿਗੁਰੂ ਜੀ ਦੇ ਦੱਸੇ ਸਿਧਾਂਤ ਤੇ ਚੱਲਦਾ ਹੈ। ਹੇ ਗੁਰਮੁਖ ਜਨੋ, ਪ੍ਰਭੂ ਪਰਮੇਸ਼ਰ ਵਾਹਿਗੁਰੂ ਦਾ ਭਜਨ ਕਰੋ।
ਨਾਨਕ ਪਾਵੋ ਸੁਖਾ ਹਨੇਰੇ,
ਹਨੇਰੇ ਮੈਣੇ ਬਹੁਤੇ, ਤਾਂ ਤੁਸੀਂ ਥੋੜੇ ਜੇ ਸੁਖ ਨਹੀਂ ਬਹੁਤੇ ਸੁਖ ਪ੍ਰਾਪਤ ਕਰ ਲਵੋਗੇ। ਇੰਨੇ ਸੁਖ ਤੁਹਾਨੂੰ ਪ੍ਰਾਪਤ ਹੋਣਗੇ ਜਿਹੜੇ ਤੁਹਾਡੀ ਕਲਪਨਾ ਵਿੱਚ ਵੀ ਨਹੀਂ, ਜਿਨ੍ਹਾਂ ਸੁਖਾਂ ਦਾ ਤੁਹਾਨੂੰ ਗਿਆਨ ਵੀ ਨਹੀਂ ਹੈ, ਤੁਹਾਨੂੰ ਪ੍ਰਾਪਤ ਹੋ ਜਾਣਗੇ।
ਸਗਲ ਸ੍ਰਿਸ਼ਟ ਕੋ ਰਾਜਾ ਤੁਸੀਂ
ਮਹਾਰਾਜ, ਅਸੀਂ ਤੇ ਸੋਚਦੇ ਹਾਂ ਵੀ ਜੇ ਕਿਤੇ ਚੌਧਰ ਮਿਲ ਜਾਵੇ ਤੇ ਬੜਾ ਸੁਖ ਹੈ। ਗੁਰਦੇਵ ਕਹਿੰਦੇ ਨਹੀਂ, ਘਰ ਦੀ ਚੌਧਰ ਜਾਂ ਪਿੰਡ ਦੀ ਚੌਧਰ ਨਾਲ ਜੀਵ ਸੁਖੀ ਨਹੀਂ ਹੁੰਦਾ। ਜੇ ਸਾਰੇ ਦੇਸ਼ ਦਾ ਰਾਜ ਵੀ ਮਿਲ ਜਾਵੇ ਤਦ ਵੀ ਸੁਖ ਨਹੀਂ ਹੈ। ਸਾਰੇ ਦੇਸ਼ ਦਾ ਰਾਜਾ ਤਾਂ ਬਹੁਤਾ ਹੀ ਦੁਖੀ ਰਹਿੰਦਾ, ਨਾ ਰਾਤ ਨੀਂਦ ਆਉਂਦੀ ਹੈ ਨਾ ਦਿਨੇ ਚੈਨ ਪੈਂਦਾ ਹੈ।
ਹਰ ਕਾ ਨਾਮ ਜਪਤ ਹੋਏ ਸੁਖੀ ਜਾਨ,
ਕਿਵੇਂ ਜੀਵ ਸੁਖੀ ਹੋ ਸਕਦਾ? ਸੁਖੀ ਹੋ ਸਕਦਾ ਹਰੀ ਦਾ ਸਿਮਰਨ ਕਰਕੇ, ਵਾਹਿਗੁਰੂ ਦੀ ਭਗਤੀ ਕਰਕੇ। ਜੇ ਉਹ ਰਾਜਾ ਵੀ ਦੁੱਖ ਤੋਂ ਛੁਟਕਾਰਾ ਪਾਉਣਾ ਚਾਹੇ ਤਾਂ ਵਾਹਿਗੁਰੂ ਦਾ ਸਿਮਰਨ ਕਰਕੇ ਸੁਖੀ ਹੋ ਸਕਦਾ ਹੈ।
ਲੱਖ ਕਰੋੜੀ ਬੰਦਨ ਪਰਾ,
ਲੱਖਾਂ ਕਰੋੜਾਂ ਹੀ ਬੰਧਨ ਇਸ ਜੀਵ ਨੂੰ ਪਏ ਹੋਏ ਹਨ। ਜਿਨ੍ਹਾਂ ਬੰਧਨਾਂ ਦਾ ਬੱਝਾ ਹੋਇਆ ਵਾਰ ਵਾਰ ਜੰਮਦਾ ਹੈ, ਵਾਰ ਵਾਰ ਮਰਦਾ ਹੈ। ਕਰੋੜਾਂ ਬੰਧਨ ਪਏ ਹੋਏ ਹੋਣ ਇਸ ਜੀਵ ਨੂੰ ਤਾਂ
ਹਰ ਕਾ ਨਾਮ ਜਪਤ ਨਿਸਤਰਾ,
ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪ ਕੇ ਜੀਵ ਦੇ ਕਰੋੜਾਂ ਬੰਧਨ ਖੁੱਲ ਜਾਂਦੇ ਹਨ, ਭਾਵ ਉਹਨਾਂ ਬੰਧਨਾਂ ਤੋਂ ਖਲਾਸੀ ਮਿਲ ਜਾਂਦੀ ਹੈ। ਕਈ ਟੀਕਾਕਾਰਾਂ ਨੇ ਇਸ ਪਾਠ ਨੂੰ ਸੰਧੀ ਨਿਸ਼ੇਧ ਕਰਕੇ ਜ਼ਿਆਦਾ ਸ਼ੁੱਧ ਮੰਨਿਆ ਹੈ। ਵੈਸੇ ਤਾਂ ਸੰਪਰਦਾਇ ਪਾਠ ਬੰਧਨ ਹੀ ਹੈ ਕਿ ਕਰੋੜਾਂ ਪਏ ਹੋਏ ਜਿਹੜੇ ਬੰਧਨ ਹਨ ਉਹ ਹਰੀ ਦਾ ਨਾਮ ਉਹਨਾਂ ਬੰਧਨਾਂ ਤੋਂ ਖਲਾਸੀ ਦੇ ਦਿੰਦਾ ਹੈ। ਪਰ ਦੂਸਰਾ ਪਾਠ ਲੱਖ ਕਰੋੜੀ ਬੰਧ ਨਾ ਭਰੇ, ਲੱਖਾਂ ਕਰੋੜਾਂ ਰੁਪਈਏ ਹੋ ਜਾਣ ਦੇ ਬਾਅਦ ਵੀ ਮਨ ਨੂੰ ਰੋਕ ਨਹੀਂ ਪੈਂਦੀ, ਤ੍ਰਿਸ਼ਨਾ ਜਿਹੜੀ ਹੈ ਵੱਧ ਤੋਂ ਵੱਧ ਹੀ ਅਗਾਂਹ ਤੋਂ ਅਗਾਂਹ ਹੀ ਚੱਲਦੀ ਹੈ। ਲੱਖ ਕਰੋੜੀ ਲੱਖਾਂ ਕਰੋੜਾਂ ਰੁਪਈਏ ਹੋਣ ਦੇ ਬਾਅਦ ਵੀ ਮਨ ਜਿਹੜਾ ਹੈ ਰੁਕਦਾ ਨਹੀਂ।
ਹਰ ਕਾ ਨਾਮ ਜਪਤ ਨਿਸਤਰਾ,
ਪਰ ਜੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪੇ ਤਾਂ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਨਾਮ ਦੁਆਰਾ ਸਾਰੇ ਬੰਧਨ ਖਤਮ ਹੋ ਜਾਂਦੇ ਹਨ, ਰੋਕਾਂ ਮੁੱਕ ਜਾਂਦੀਆਂ ਹਨ।
ਅਨਕ ਮਾਇਆ ਰੰਗ ਤਿਸ ਨਾ ਬੁਝਾਵੇ,
ਅਨੇਕ ਤਰ੍ਹਾਂ ਦੀ ਜਿਹੜੀ ਮਾਇਆ ਹੈ ਉਹਦੇ ਹੁੰਦਿਆਂ ਹੋਇਆਂ ਵੀ ਮਾਇਆ ਦੀ ਤਿਖ ਮਹਿਣੇ ਤ੍ਰੇ ਨਹੀਂ ਮੁੱਕਦੀ, ਭਾਵ ਸਹਿਸ ਕਟੇ ਲਹਕੋਠ ਧਾਵੇ ਤ੍ਰਿਪਤ ਨ ਆਵੇ ਮਾਇਆ ਪਾਛੇ ਭਾਵੇ। ਇਤਿਆਦ ਮਨ ਦੀ ਜਿਹੜੀ ਗਤੀ ਹੈ ਉਹ ਅਗਾਂਹ ਹੀ ਅਗਾਂਹ ਵੱਧਦੀ ਜਾਂਦੀ ਹੈ।
ਹਰ ਕਾ ਨਾਮ ਜਪਤ ਆਗਾਵਾ,
ਪਰ ਹਰੀ ਦਾ ਨਾਮ ਜਪਣ ਨਾਲ ਜੀਵ ਅਗਾਵੇ ਰੱਜ ਜਾਂਦਾ ਹੈ। ਫਿਰ ਤ੍ਰਿਪਤ ਹੋ ਜਾਂਦਾ ਹੈ, ਆਨੰਦਿਤ ਹੋ ਜਾਂਦਾ ਹੈ। ਜਿਵੇਂ ਰੋਟੀ ਖਾਣ ਦੇ ਬਾਅਦ ਆਨੰਦ ਆਉਂਦਾ, ਪਾਣੀ ਪੀਣ ਦੇ ਬਾਅਦ ਜਿਹੜੀ ਤ੍ਰਿਪਤੀ ਆਉਂਦੀ ਹੈ, ਇਸੇ ਤਰ੍ਹਾਂ ਹਰੀ ਦਾ ਨਾਮ ਜਪਣ ਦੇ ਬਾਅਦ ਜਿਹੜਾ ਆਨੰਦ ਆਉਂਦਾ ਉਹਦਾ ਵਰਣਨ ਕਰਦੇ ਹਨ।
ਇਹ ਮਾਰਗ ਇਹੋ ਜਾਤ ਇਕੱਲਾ,
ਜਿਸ ਪ੍ਰਲੋਕ ਦੇ ਰਸਤੇ ਇਸ ਜੀਵ ਨੂੰ ਇਕੱਲਿਆਂ ਜਾਣਾ ਪੈਣਾ ਹੈ।
ਇਹ ਹਰ ਨਾਮ ਸੰਗ ਹੋਤਾ ਸੁਹੇਲਾ,
ਉੱਥੇ ਹਰੀ ਪਰਮੇਸ਼ਰ ਦਾ ਨਾਮ ਇਸ ਨੂੰ ਸੁਖੀ ਕਰਨ ਵਾਲਾ ਹੈ। ਸੁਹੇਲਾ ਮੈਣੇ ਸੁਖਾਲਾ ਕਰ ਦੇਵੇਗਾ, ਉਸ ਦੁੱਖ ਨੂੰ ਦੂਰ ਕਰ ਦੇਵੇਗਾ ਜਪਿਆ ਨਾਮ।
ਐਸਾ ਨਾਮ ਮਨ ਸਦਾ ਧਿਆਈਐ,
ਹੇ ਮੇਰਿਆ ਮਨਾ ਐਸੇ ਪ੍ਰਭੂ ਦੇ ਨਾਮ ਨੂੰ ਹਮੇਸ਼ਾ ਹਮੇਸ਼ਾ ਧਿਆਉਣਾ ਕਰ।
ਨਾਨਕ ਗੁਰਮੁਖਾ ਪਰਮ ਗਤ ਪਾਈਐ,
ਸਤਿਗੁਰੂ ਜੀ ਫਰਮਾਉਂਦੇ ਹਨ ਏਦਾਂ ਪਰਮ ਗਤੀ ਮੁਕਤੀ ਕਲਿਆਣ ਨੂੰ ਪਾਈਦਾ ਹੈ।
ਤਤ ਨਹੀਂ ਕੋਟ ਲੱਖ ਬਾਹੀ,
ਕਰੋੜਾਂ ਹੀ ਬਾਹਾਂ ਕਿਉਂ ਨਾ ਹੋਣ ਇਸ ਦੀਆਂ, ਤਾਂ ਵੀ ਛੁਟਕਾਰਾ ਨਹੀਂ ਪਵੇਗਾ। ਲੱਖ ਬਾਹੀ ਦਾ ਅਰਥ ਹੈ ਭਾਵ ਭਰਾਵਾਂ ਰੂਪੀ ਬਾਹਾਂ, ਮਿੱਤਰਾਂ ਰੂਪੀ ਬਾਹਾਂ। ਬੰਦਾ ਕਹਿੰਦਾ ਮੇਰੀਆਂ ਚਾਰ ਬਾਹਾਂ ਕਾਇਮ ਨੇ, ਭਾਵ ਚਾਰ ਬੰਦੇ ਮੇਰੇ ਮਗਰ ਨੇ ਡਾਂਗਾਂ ਵਾਲੇ, ਚਾਰ ਭਰਾਵਾਂ ਅਸੀਂ, ਕੌਣ ਸਾਨੂੰ ਉਹ ਇਹ ਕਹਿ ਸਕਦਾ ਹੈ। ਲੱਖ ਬਾਹੀ ਕਿਸੇ ਦੇ ਲੱਖਾਂ ਭਰਾ ਕਿਉਂ ਨਾ ਹੋਣ, ਲੱਖਾਂ ਮਿੱਤਰ ਕਿਉਂ ਨਾ ਹੋਣ। ਕਿਸੇ ਰਾਜੇ ਮਹਾਰਾਜੇ ਦੇ ਕੋਲ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਕਿਉਂ ਨਾ ਹੋਣ, ਭਾਵ ਲੱਖਾਂ ਦੀ ਗਿਣਤੀ ਵਿੱਚ ਸੈਨਾ ਹੋਵੇ, ਉਸ ਸੈਨਾ ਦੀ ਤਾਕਤ ਰੂਪੀ ਬਾਹਾਂ ਦੇ ਸੰਯੁਕਤ ਹੋਵੇ। ਲੱਖ ਬਾਹੀ ਜਾਂ ਲੱਖਾਂ ਗੈਬੀ ਸ਼ਕਤੀਆਂ ਕਿਸੇ ਨੇ ਆਪਣੇ ਵਸ ਵਿੱਚ ਕੀਤੀਆਂ ਹੋਣ, ਹਿਰਦੀਆਂ ਸਿੱਧੀਆਂ ਦੇ ਬਲ ਦੀਆਂ ਤਾਕਤਾਂ ਰੂਪੀ ਬਾਹਾਂ ਰੱਖਦਾ ਹੋਵੇ, ਹੋਰ ਕਈ ਸ਼ਕਤੀਆਂ ਦੇ ਸੰਯੁਕਤ ਹੋਵੇ, ਤਾਂ ਵੀ ਗਰੀਬ ਨਵਾਜ ਪਾਤਸ਼ਾਹ ਜੀ ਫਰਮਾਉਂਦੇ ਹਨ
ਤਤ ਨਹੀਂ ਕੋਟ ਲੱਖ ਬਾਹੀ,
ਲੱਖਾਂ ਕਰੋੜਾਂ ਰਿਧੀਆਂ ਸਿੱਧੀਆਂ ਸ਼ਕਤੀਆਂ ਤਾਕਤਾਂ ਫੌਜਾਂ ਮਿੱਤਰ ਭਰਾ ਕਿਉਂ ਨਾ ਇਸ ਜੀਵ ਦੇ ਮਦਦਗਾਰ ਹੋਣ, ਪਰ ਪ੍ਰਲੋਕ ਦੇ ਵਿੱਚ ਤੇ ਇਹਨਾਂ ਵਿੱਚੋਂ ਕਿਸੇ ਨੇ ਵੀ ਸਾਥ ਨਹੀਂ ਦੇਣਾ।
ਨਾਮ ਜਪਤ ਤਹਿ ਪਾਰ ਪਰਾਹੀ,
ਭਾਈ ਪਾਰ ਉਤਰਨ ਵਾਸਤੇ ਤੇ ਪ੍ਰਭੂ ਦਾ ਨਾਮ ਹੀ ਜਪਣਾ ਪਵੇਗਾ, ਹੋਰ ਕੋਈ ਰਾਹ ਹੀ ਨਹੀਂ ਹੈ, ਹੋਰ ਕੋਈ ਤਰੀਕਾ ਹੀ ਨਹੀਂ ਹੈ, ਹੋਰ ਕੋਈ ਉਪਾਅ ਹੀ ਨਹੀਂ ਹੈ ਇਸ ਜੀਵ ਨੂੰ ਛੁਟਕਾਰਾ ਮਿਲ ਜਾਵੇ। ਕੇਵਲ ਇੱਕੋ ਇੱਕ ਹੀ ਉਪਾਅ ਹੈ ਕਿ ਸਵੇਰੇ ਉੱਠ ਕੇ ਅੰਮ੍ਰਿਤ ਵੇਲਾ ਸੱਚ ਨਾਓ, ਵਡਿਆਈ ਵਿਚਾਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਜਿਹੜੇ ਜਿਹੜੇ ਪ੍ਰਾਣੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਹ ਤਾਂ ਛੁੱਟ ਜਾਣਗੇ, ਜਿਹੜੇ ਹੋਰ ਝਮੇਲੇ ਵਿੱਚ ਪਏ ਹੋਏ ਨੇ ਉਹਨਾਂ ਨੂੰ ਜਮਾਂ ਨੇ ਛੱਡਣਾ ਨਹੀਂ। ਜਿਸ ਪ੍ਰਲੋਕ ਦੇ ਰਾਹ ਵਿੱਚ ਅਨੇਕਾਂ ਵਿਘਨ, ਇੱਕ ਬੰਨੇ ਮਸੂਲ ਦੇ ਕੇ ਥੋੜਾ ਅਗਾਂਹ ਤੁਰੇ ਤੇ ਅੱਗੋਂ ਫੇਰ ਰੋਕ ਲਾ ਲੈਂਦੇ ਨੇ। ਜਿਵੇਂ ਇੱਥੇ ਸੜਕ ਤੇ ਤੁਰੇ ਜਾਂਦੇ ਹਾਂ, ਕਈ ਵਿਘਨ ਆਉਂਦੇ ਨੇ ਜਿਹਦੇ ਕੋਲ ਮਾਲ ਮੱਤਾ ਜ਼ਿਆਦਾ ਹੋਵੇ, ਇਸੇ ਤਰ੍ਹਾਂ ਪ੍ਰਲੋਕ ਨੂੰ ਪਾਪਾਂ ਦਾ ਬੋਝ ਜਿਸ ਵੇਲੇ ਜ਼ਿਆਦਾ ਹੋਵੇ ਤਾਂ ਕਦਮ ਕਦਮ ਤੇ ਰੋਕਾਂ ਪੈਂਦੀਆਂ ਹਨ।
ਹਰ ਕਾ ਨਾਮ ਤਤਕਾਲ ਉਧਾਰ,
ਉਹਨਾਂ ਰੋਕਾਂ ਵਿੱਚੋਂ ਹਰੀ ਦਾ ਨਾਮ ਤਤਕਾਲ ਬਚਾ ਲੈਂਦਾ ਹੈ ਜਿਨ੍ਹਾਂ ਕੋਲ ਨਾਮ ਦੀ ਰਾਸ ਪੂੰਜੀ। ਨਿਰਭੈ ਹੋ ਕੇ ਹਾਥੀ ਦੀ ਚਾਲ ਤੁਰੇ ਜਾਂਦੇ ਹਨ, ਕੋਈ ਉਹਨਾਂ ਨੂੰ ਕੁਆਉਂਦਾ ਨਹੀਂ।
ਅਨਕਾ ਜੋਨ ਜਨਮ ਮਰ ਜਾਮ,
ਨਹੀਂ ਤਾਂ ਪਾਪੀ ਜੀਵ ਅਨੇਕਾਂ ਜੂਨਾਂ ਵਿੱਚ ਜਾਂਦੇ ਹਨ, ਜੰਮਦੇ ਹਨ, ਮਰਦੇ ਹਨ, ਦੁੱਖ ਭੋਗਦੇ ਹਨ।
ਨਾਮ ਜਪਤ ਪਾਲਾ ਬਿਸਰਾਮ,
ਪਰ ਵਿਸ਼ਰਾਮ ਕਦੋਂ ਮਿਲੇਗਾ? ਨਾਮ ਜਪ ਕੇ, ਨਾਮ ਜਪ ਕੇ ਗਤੀ ਹੋ ਜਾਵੇਗੀ, ਜੰਮਣ ਮਰਨ ਤੋਂ ਛੁਟਕਾਰਾ ਹੋ ਜਾਵੇਗਾ। ਇਹ ਮੇਰਾ ਮਨ ਹਉਮੈ ਕਰਕੇ ਮੈਲਾ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਧੀ ਇਸ ਮਾਹੇ, ਇਹ ਹਉਮੈ ਦੇ ਰੋਗ ਕਰਕੇ ਮਨ ਮੈਲਾ ਹੋਇਆ ਹੋਇਆ ਹੈ।
ਮਲ ਕਬਹੂ ਨਾ ਧੋਵਾ,
ਇਹ ਪਾਪਾਂ ਦੀ ਮੈਲ, ਪਾਪਾਂ ਵਿੱਚੋਂ ਸ਼੍ਰੋਮਣੀ ਪਾਪ ਹਉਮੈ, ਹਉਮੈ ਦੀ ਮੈਲ ਨੂੰ ਧੋਣ ਦਾ ਕਦੀ ਇਸਨੇ ਯਤਨ ਹੀ ਨਹੀਂ ਕੀਤਾ।
ਹਰ ਕਾ ਨਾਮ ਕੋਟ ਪਾਪ ਧੋਵਾ,
ਇਹ ਤਾਂ ਭਾਈ ਹਰੀ ਪਰਮੇਸ਼ਰ ਦਾ ਨਾਮ ਹੈ ਜੋ ਕਰੋੜਾਂ ਪਾਪਾਂ ਨੂੰ ਨਾਸ ਕਰ ਦਿੰਦਾ ਹੈ।
ਐਸਾ ਨਾਮ ਜਪ ਹੋ ਮਨ ਗੰਗਾ,
ਹੇ ਮੇਰਿਆ ਮਨਾ, ਐਸੇ ਪ੍ਰਭੂ ਦੇ ਨਾਮ ਨੂੰ ਰੰਗ ਮੈਣੇ ਆਨੰਦ ਵਿੱਚ ਆ ਕੇ ਜਪਣਾ ਕਰ। ਇਹ ਦੁਨੀਆਂ ਦੇ ਮਾਇਆ ਦੇ ਆਨੰਦ ਕੋਈ ਆਨੰਦ ਨਹੀਂ ਹਨ।
ਨਾਨਕ ਪਾਈਆ ਸਾਧ ਕਾ ਸੰਗ,
ਅਸਲੀ ਆਨੰਦ ਤਾਂ ਸਾਧੂਆਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ, ਜਿੱਥੇ ਬ੍ਰਹਮ ਗਿਆਨ ਦੀ ਵਿਚਾਰ ਅੱਠੇ ਪੈਰ ਚੱਲਦੀ ਹੈ। ਐਸੀ ਸਾਧ ਸੰਗਤ ਵਿੱਚ ਆ ਕਰਕੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਧੁਨੀ ਵਿੱਚ ਮਸਤ ਹੋ ਕੇ ਜਿਹੜਾ ਆਨੰਦ ਮਿਲਦਾ ਹੈ, ਉਹ ਆਨੰਦ ਹੋਰ ਕਿਤੇ ਪ੍ਰਾਪਤ ਨਹੀਂ ਹੋ ਸਕਦਾ।
ਇਹ ਮਾਰਗ ਕੇ ਗਣੇ ਜਾਹੇ ਨਾ ਕੋਸਾ,
ਕੋਸਾ ਕਹਿੰਦੇ ਕੋਹਾਂ ਨੂੰ, ਚਾਰ ਦੋ ਮੀਲ ਦਾ ਇੱਕ ਕੋਹ ਹੁੰਦਾ ਹੈ। ਸੋ ਜਿਸ ਪ੍ਰਲੋਕ ਦੇ ਰਸਤੇ ਦੇ ਕੋਹ ਨਹੀਂ ਗਿਣੇ ਜਾਂਦੇ, ਭਾਵ ਕਿੰਨੇ ਕੋਹ ਪੈਂਦਾ ਹੈ। ਪੰਡਤਾਂ ਨੇ ਆਪਣੇ ਗਰੜ ਪੁਰਾਣ ਵਿੱਚ ਲਿਖਿਆ ਵੀ ਇੱਕ ਸਾਲ ਲੱਗਦਾ ਹੈ ਬੰਦਾ ਤੁਰਿਆ ਜਾਵੇ ਤਾਂ ਪੜਦਿਆ। ਹੁਣ ਜੇ ਇੱਕ ਸਾਲ ਦਾ ਪ੍ਰਲੋਕ ਦਾ ਰਸਤਾ ਤੇ 365 ਦਿਨਾਂ ਤੱਕ ਤਾਂ ਇਹਨੂੰ ਦੁੱਖ ਭੋਗਣਾ ਪਵੇਗਾ ਨਾ, ਤੇ ਇੱਕ ਦਿਨ ਦਾ ਦੁੱਖ ਹੀ ਜਿਹੜਾ ਹੈ ਵੇਖਿਆ ਨਹੀਂ ਜਾਂਦਾ, ਸੁਣਿਆ ਨਹੀਂ ਜਾਂਦਾ।
ਹਰ ਕਾ ਨਾਮ ਉਹਾਂ ਸੰਗ ਤੋਸਾ,
ਹਰੀ ਪਰਮੇਸ਼ਰ ਦਾ ਜਪਿਆ ਹੋਇਆ ਨਾਮ ਉਸ ਰਾਹ ਵਿੱਚ ਤੋਸੇ ਦੀ ਤਰ੍ਹਾਂ ਸੁਖਦਾਇਕ ਹੈ। ਜਿਹੜੇ ਲੋਕ ਹੋਰ ਕੁਝ ਖਾਂਦੇ ਪੀਂਦੇ ਨਹੀਂ, ਜਾਂ ਐਸੇ ਵੀ ਕਈ ਰਾਹ ਪੁਰਾਣੇ ਜ਼ਮਾਨਿਆਂ ਵਿੱਚ ਹੁੰਦੇ ਸੀ ਜਿੱਥੇ ਰਾਹ 'ਚ ਕੁਝ ਖਾਣ ਪੀਣ ਨੂੰ ਮਿਲਦਾ ਹੀ ਨਹੀਂ ਸੀ, ਇਸ ਵਾਸਤੇ ਆਪਣੇ ਘਰੋਂ ਜਦੋਂ ਯਾਤਰਾ 'ਤੇ ਜਾਂਦੇ, 2-4-10 ਦਿਨ ਦਾ ਸਫ਼ਰ ਕਰਨਾ ਹੁੰਦਾ ਤਾਂ ਮਿੱਠਾ ਪਾ ਕੇ, ਵਿੱਚ ਘਿਓ ਪਾ ਕੇ, ਦੁੱਧ ਪਾ ਕੇ, ਮਿੱਠੀਆਂ ਰੋਟੀਆਂ ਪਕਾ ਕੇ ਪੱਲੇ ਬੰਨ੍ਹ ਲਈਆਂ ਜਾਂਦੀਆਂ। ਉਹ ਰਾਤ ਜਦੋਂ ਭੁੱਖ ਲੱਗਦੀ ਤੇ ਉਦੋਂ ਬੰਦਾ ਖਾ ਲੈਂਦਾ। ਉਹਨਾਂ ਮਿੱਠੀਆਂ ਰੋਟੀਆਂ ਦਾ ਨਾਮ ਹੈ ਤੋਸਾ, ਜਾਂ ਕੋਈ ਨਾਨਾ ਪ੍ਰਕਾਰ ਦੀਆਂ ਮਠਿਆਈਆਂ ਖੁਆਦ ਮਾਰ ਕੇ ਲੋਕ ਪਿੰਨੀਆਂ ਆਦਿ ਬਣਾ ਲੈਂਦੇ ਨੇ ਰਾਹ ਵਿੱਚ ਖਾਣ ਵਾਸਤੇ, ਭਾਵ ਰਸਤੇ ਵਾਸਤੇ ਜਿਹੜੀ ਖੁਰਾਕ ਭੋਜਨ ਰੱਖਿਆ ਜਾਵੇ, ਪਰੌਂਠੇ ਆਦਿ ਪਕਾ ਕੇ, ਉਹਨਾਂ ਨੂੰ ਤੋਸਾ ਕਹਿੰਦੇ ਹਨ। ਪ੍ਰਲੋਕ ਵਿੱਚ ਜਾਂਦਿਆਂ ਪ੍ਰਭੂ ਦਾ ਨਾਮ ਤੋਸੇ ਦੀ ਤਰ੍ਹਾਂ ਸੁਖਦਾਇਕ ਹੋਵੇਗਾ। ਜਿਸ ਪ੍ਰਲੋਕ ਦੇ ਪੈਂਡੇ ਅੰਦਰ ਰਾਹ ਵਿੱਚ ਰਾਤ ਨੂੰ ਹਨੇਰਾ ਹੋ ਜਾਂਦਾ ਹੈ, ਇੱਕ ਤੇ ਹੈ ਨਾ ਵੀ ਰਾਤ ਪੈ ਗਈ ਤੇ ਹਨੇਰਾ ਜਿੱਥੇ ਹੈ ਹੀ ਧੁੱਪ ਹਨੇਰਾ, ਜਦੋਂ ਪ੍ਰਲੋਕ ਨੂੰ ਜਾਂਦਿਆਂ ਮਨੁੱਖ ਸੂਰਜ ਤੋਂ ਉੱਚਾ ਚਲਾ ਜਾਂਦਾ ਹੈ ਤਾਂ ਉੱਥੇ ਤੇ ਅੰਧਕਾਰ ਹੀ ਅੰਧਕਾਰ ਹੈ, ਹਨੇਰਾ ਹੀ ਹਨੇਰਾ ਹੈ।
ਹਰ ਕਾ ਨਾਮ ਸੰਗ ਉਜਿਆਰਾ,
ਜੇ ਪ੍ਰਭੂ ਦਾ ਭਜਨ ਕੀਤਾ ਹੋਵੇਗਾ ਤੇ ਉਹ ਉਜਿਆਰਾ ਚਾਨਣਾ ਹੋਵੇਗਾ, ਜਿਵੇਂ ਕੋਈ ਯਾਤਰਾ ਤੇ ਜਾਂਦਾ ਨਾਲ ਕੋਈ ਬੈਟਰੀ ਲੈ ਜਾਂਦਾ ਚਾਨਣ ਕਰਨ ਵਾਸਤੇ, ਕਿਤੇ ਰਾਤ ਬਰਾਤੇ ਲੋੜ ਪੈਂਦੀ ਹੈ ਸਫ਼ਰ ਵਿੱਚ, ਇਸੇ ਤਰ੍ਹਾਂ ਪ੍ਰਲੋਕ ਨੂੰ ਜਾਂਦਿਆਂ ਪ੍ਰਭੂ ਦਾ ਨਾਮ ਜਿਹੜਾ ਹੈ ਰੋਸ਼ਨੀ ਦੀ ਤਰ੍ਹਾਂ ਸੁਖਦਾਇਕ ਹੋਵੇਗਾ, ਚਾਨਣ ਹੋਵੇਗਾ।
ਜਹਾਂ ਪੰਥ ਤੇਰਾ ਕੋ ਨਾ ਸਿਆਣੂ।
ਜਿਸ ਪਰਲੋਕ ਦੇ ਰਾਹ ਵਿੱਚ ਤੇਰਾ ਕੋਈ ਸਿਆਣੂ ਨਹੀਂ ਹੈ, ਸਿਆਣੂ ਨਹੀਂ ਹੈ, ਜਾਣੂ ਨਹੀਂ ਹੈ।
ਹਰ ਕਾ ਨਾਮ ਤਹਿ ਨਾਲ ਪਛਾਣੂ,
ਹਰੀ ਦਾ ਨਾਮ ਹੀ ਤੇਰਾ ਉੱਥੇ ਪਛਾਣੂ ਬਣ ਜਾਵੇਗਾ। ਭਾਵ ਗੱਲ ਬਾਤ ਲੈਣਾ ਦੇਣਾ ਰਾਹ ਪੁੱਛਣਾ ਦੱਸਣਾ ਉਹ ਸਭ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਪ੍ਰਾਪਤ ਹੋਵੇਗਾ।
ਜਹਿ ਮਹਾ ਭਿਆਨ ਤਪਤ ਬਹੁ ਕਾਮ।
ਫਿਰ ਪ੍ਰਲੋਕ ਦੇ ਰਾਹ ਵਿੱਚ ਤੁਰੇ ਜਾਂਦਿਆਂ ਬੜੀ ਭਿਆਨਕ ਧੁੱਪ ਆਵੇਗੀ, ਘਾਮ ਮਹਿਣੇ ਗਰਮੀ, ਜਿੱਥੇ 50 ਕੋਹ ਦਾ ਐਸਾ ਪੈਂਡਾ ਆਉਂਦਾ ਹੈ ਜਿੱਥੋਂ ਹੇਠੋਂ ਧਰਤੀ ਤਾਂਬੇ ਦੀ ਹੈ, ਤਪਦੀ ਹੈ। ਆਕਾਸ਼ ਵਿੱਚ ਸੂਰਜ ਗਰਮਾ ਗਰਮ ਹੁੰਦਾ ਹੈ, ਸੂਰਜ ਲਾਗੇ ਹੁੰਦਾ ਹੈ, ਗਰਮੀ ਸਾੜੀ ਜਾਂਦੀ ਹੈ ਜੀਵਾਂ ਨੂੰ, ਜਿੱਥੇ ਬੰਦਾ ਝੁਲਸ ਜਾਂਦਾ ਹੈ ਐਸੀ ਭਿਆਨਕ ਗਰਮੀ ਅੰਦਰ।
ਹਰ ਕੇ ਨਾਮ ਕੀ ਸੋਮਾ ਉਪਰ ਛਾਮ।
ਉੱਥੇ ਜੇ ਤਾਂ ਤੂੰ ਨਾਮ ਜਪਿਆ ਹੋਵੇਗਾ ਤਾਂ ਤੇਰੇ ਉੱਤੇ ਛਾਂ ਹੋ ਜਾਵੇਗੀ, ਤੇ ਜੇ ਤੂੰ ਨਾਮ ਨਾ ਜਪਿਆ ਹੋਵੇਗਾ ਫਿਰ ਜਮਦੂਤ ਤੈਨੂੰ ਪੁੱਛਣਗੇ ਭਈ ਹੁਣ ਤੂੰ ਤੜਫਦਾ ਹੈ, ਉਦੋਂ ਵਾਹਿਗੁਰੂ ਦਾ ਭਜਨ ਕਰ ਲੈਣਾ ਸੀ ਤੂੰ ਨਹੀਂ ਕੀਤਾ। ਇਹ ਕਵੇਗਾ ਕਿ ਮੈਂ ਥੋੜਾ ਦਾਨ ਪੁੰਨ ਕੀਤਾ ਹੈ, ਉਹ ਕਹਿਣਗੇ ਅੱਛਾ ਉਹਦਾ ਫਲ ਸਾਨੂੰ ਦੇ ਦੇ। ਜੇ ਤੂੰ ਕਿਸੇ ਸਾਧੂ ਨੂੰ ਕੋਈ ਛਤਰੀ ਜਾਂ ਕੋਈ ਸਮਿਆਨਾ ਚਾਨਣੀ ਦਾਨ ਕੀਤੀ ਹੈ ਤਾਂ ਉਸ ਦੇ ਵੰਡੇ ਐਵੇਂ ਘੜੀ ਦੀ ਘੜੀ ਤੇਰੇ ਉੱਤੇ ਛਾਂ ਰਵੇਗੀ। ਜੇ ਨਹੀਂ ਕੀਤੀ ਤਾਂ ਤੂੰ ਧੁੱਪ ਵਿੱਚ ਹੀ ਚੱਲ, ਜੇ ਉੱਥੇ ਆਪਣੇ ਕੀਤੇ ਹੋਏ ਦਾਨ ਪੁੰਨ ਨੂੰ ਪ੍ਰਗਟ ਕਰੇਗਾ ਤੇ ਘੜੀ ਦੀ ਘੜੀ ਇਸ ਨੂੰ ਸੁੱਖ ਮਿਲੇਗਾ ਅਤੇ ਉਹ ਪੁੰਨ ਦਾ ਫਲ ਨਾਸ ਹੋ ਜਾਵੇਗਾ। ਅਸਲ ਵਿੱਚ ਤਾਂ ਪ੍ਰਭੂ ਦੇ ਨਾਮ ਦੀ ਛਾਂ ਹੀ ਬਚਾ ਸਕਦੀ ਹੈ ਇੰਨੇ ਲੰਮੇ ਅਰਸੇ ਤੋਂ।
ਜਹਾਂ ਤ੍ਰਿਖਾ ਮਨ ਕੁਝ ਆਕਰ,
ਜਿੱਥੇ ਫਿਰ ਧੁੱਪ ਦੇ ਵਿੱਚ ਜਾਂਦਿਆਂ ਜਾਂਦਿਆਂ ਨਾਲ ਤੇ ਵੀ ਲੱਗਣੀ ਹੋਈ, ਜਮਦੂਤਾਂ ਨੇ ਪੁੱਛਣਾ ਵੀ ਗਰਮੀਆਂ ਦੇ ਦਿਨਾਂ ਵਿੱਚ ਕਿਸੇ ਨੂੰ ਪਾਣੀ ਪਿਆਇਆ, ਕਿਤੇ ਕੋਈ ਛਬੀਲ ਬੌਲੀ ਲਾਈ, ਕਵੇਗਾ ਹਾਂ ਮਹਾਰਾਜ ਲਵਾਈ, ਕਹਿੰਦੇ ਉਹਦਾ ਪੁੰਨ ਸਾਨੂੰ ਦੇ ਦੇ ਤੇ ਆ ਪਾਣੀ ਪੀ ਲੈ। ਪਾਣੀ ਪੀ ਕੇ ਘੜੀ ਦੀ ਘੜੀ ਤ੍ਰਿਪਤੀ ਹੋ ਜਾਵੇਗੀ, ਪਰ ਥੋੜੇ ਜਿਹੇ ਸਮੇਂ ਦੇ ਬਾਅਦ ਫਿਰ ਤ੍ਰਿਖਾ ਆਕਰਖਾ ਆਕਰਖੇ ਕਹੇ ਖਿੱਚਦੀ ਹੈ, ਜ਼ੁਬਾਨ ਖਿੱਚੀ ਜਾਵੇਗੀ।
ਅੰਮ੍ਰਿਤ ਵਰਖਾ,
ਜਿਸ ਪ੍ਰਾਣੀ ਨੇ ਪ੍ਰਭੂ ਦਾ ਸਿਮਰਨ ਕੀਤਾ ਹੋਵੇਗਾ ਤਾਂ ਫਿਰ ਉੱਥੇ ਪ੍ਰਲੋਕ ਵਿੱਚ ਗਰਮੀ ਵਿੱਚ ਜਦੋਂ ਤੇ ਇਸ ਨੂੰ ਸਤਾਉਂਦੀ ਹੋਵੇਗੀ ਉੱਥੇ ਅੰਮ੍ਰਿਤ ਦੀ ਵਰਖਾ ਹੋਵੇਗੀ, ਭਾਵ ਠੰਡੀ ਸ਼ਰਦਾਈ ਦੇ ਗਲਾਸ ਸ਼ਰਬਤਾਂ ਦੇ ਪਿਆਲੇ ਇਸ ਨੂੰ ਪੀਣ ਵਾਸਤੇ ਮਿਲਣਗੇ ਅਤੇ ਨਾਨਾ ਪ੍ਰਕਾਰ ਦੀ ਸੁਗੰਧੀ ਵਾਲਾ ਜਲ ਵਰਖਾ ਰੂਪ ਅੰਦਰ ਬਰਸੇਗਾ।
ਭਗਤ ਜਨਾ ਬਰਤਨ ਨਾਮ,
ਇਸ ਵਾਸਤੇ ਹੇ ਸੱਜਣੋ ਭਗਤ ਜਨਾ ਨੇ ਤੇ ਆਪਣੀ ਵਰਤੋਂ ਵਿਵਹਾਰ ਹੀ ਪ੍ਰਭੂ ਦੇ ਨਾਮ ਨੂੰ ਬਣਾਇਆ ਹੈ।
ਸੰਤਾ ਜਨਾ ਕੈ ਮਨ ਦਿਸ ਰਾਮ,
ਸੰਤ ਜਨਾ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਹੈ, ਤੁਸੀਂ ਵੀ ਯਤਨ ਕਰਕੇ ਆਪਣੇ ਹਿਰਦੇ ਵਿੱਚ ਨਾਮ ਨੂੰ ਵਸਾ ਲਵੋ।
ਹਰ ਕਾ ਨਾਮ ਦਾਸ ਕੀ ਓਟ,
ਦਾਸਾਂ ਦਾ ਆਸਰਾ ਹੈ ਪ੍ਰਭੂ ਦਾ ਸਿਮਰਨ ਸਹਾਰਾ ਹੈ, ਲੋਕ ਪ੍ਰਲੋਕ ਵਿੱਚ ਸੁਖਦਾਇਕ ਹੈ।
ਹਰੇ ਕੈ ਨਾਮ ਕੀ, ਹਰ ਕੈ ਨਾਮ ਉਦਰੇ ਜਾ ਗਿਆਨ ਕੋਟਾ।
ਹਰੀ ਦਾ ਨਾਮ ਜਪ ਕੇ ਇੱਕ ਦੋ ਚਾਰ ਦਸ ਨਹੀਂ, ਕਰੋੜਾਂ ਦੀ ਗਿਣਤੀ ਵਿੱਚ ਜੀਵ ਤਰ ਗਏ ਹਨ।
ਹਰ ਜਸ ਕਰਤ ਸੰਤ ਦਿਨ ਰਾਤ,
ਇਸੇ ਵਾਸਤੇ ਹਰੀ ਦੇ ਸੰਤ ਰਾਤ ਦਿਨੇ ਸਤਸੰਗ ਕਰਦੇ ਰਹਿੰਦੇ ਹਨ, ਹਰੀ ਦੇ ਜਸ ਵਿੱਚ ਹੀ ਲੱਗੇ ਰਹਿੰਦੇ ਹਨ।
ਹਰ ਔਖਦ ਸਾਧ ਕਮਾਸੀ,
ਹਰੀ ਪਰਮੇਸ਼ਰ ਦੇ ਨਾਮ ਦੀ ਕਮਾਤ ਮੈਣੇ ਕਮਾਈ ਕਰਦੇ ਹਨ, ਨਾਮ ਨੂੰ ਸੇਵਨ ਕਰਦੇ ਹਨ, ਨਾਮ ਨੂੰ ਜਪਦੇ ਹਨ, ਨਾਮ ਦੀ ਕਮਾਈ ਕਈ ਲੋਕਾਂ ਵਿੱਚ ਬੈਠ ਕੇ ਅਭਿਆਸ ਕਰਦੇ ਹਨ।
ਹਰ ਜਨ ਕੈ ਹਰ ਨਾਮ ਨਿਧਾਨ,
ਹਰੀ ਦੇ ਸੇਵਕਾਂ ਪਾਸ ਹਰੀ ਦਾ ਨਾਮ ਹੀ ਨਿਧਾਨ ਮੈਣੇ ਖਜ਼ਾਨਾ ਹੈ।
ਬ੍ਰਹਮ ਜਨ ਕੀਨੋ ਦਾਨ,
ਜੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੇ ਦਾਨ ਵਿੱਚ ਦਿੱਤਾ ਹੈ ਐਸਾ ਸਮਝਦੇ ਹਨ।
ਹਰ ਤਨ ਰੰਗ ਰਤੇ ਰੰਗ ਇੱਕ,
ਪ੍ਰਭੂ ਦੇ ਸੰਤ ਭਗਤ ਮਨ ਬਾਣੀ ਸਰੀਰ ਕਰਕੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ, ਨਾਮ ਵਿੱਚ ਅੱਠੇ ਪੈਰ ਗੁਰੂ ਚ ਰਹਿੰਦੇ ਹਨ, ਕਦੇ ਗੁਰਬਾਣੀ ਪੜ੍ਹਦੇ ਹਨ, ਕਦੇ ਨਾਮ ਦਾ ਸਿਮਰਨ ਕਰਦੇ ਹਨ, ਕਦੇ ਕਥਾ ਸੁਣਦੇ ਹਨ, ਕਦੇ ਕੀਰਤਨ ਸੁਣਨ ਬਹਿ ਜਾਂਦੇ ਹਨ।
ਨਾਨਕ ਜਨ ਬਿਵੇਕਾ,
ਉਹਨਾਂ ਦੀ ਬਿਰਤੀ ਅੰਦਰ ਵਿਵੇਕ ਆ ਜਾਂਦਾ ਹੈ, ਗਿਆਨ ਆ ਜਾਂਦਾ ਹੈ, ਐਸਾ ਕਰਨ ਨਾਲ ਉਹਨਾਂ ਦੀ ਬਿਰਤੀ ਗਿਆਨਮਈ ਹੋ ਜਾਂਦੀ ਹੈ।
ਹਰ ਕਾ ਨਾਮ ਜਨ ਕਾ ਮੁਕਤ ਜੁਗਤ,
ਹਰੀ ਦਾ ਨਾਮ ਸੰਤ ਜਨਾਂ ਵਾਸਤੇ ਮੁਕਤੀ ਦੀ ਜੁਗਤੀ ਹੈ।
ਹਰ ਕੈ ਨਾਮ ਜਨ ਕਾ ਤ੍ਰਿਪਤ ਭੁਗਤ,
ਹਰੀ ਦਾ ਨਾਮ ਜਨ ਮੈਣੇ ਸੇਵਕਾਂ ਵਾਸਤੇ ਤ੍ਰਿਪਤ ਕਰਨ ਵਾਲਾ ਹੈ, ਭੁਗਤੀ ਮੈਣੇ ਭੋਜਨ ਹੈ, ਤ੍ਰਿਪਤੀ ਦੇਣ ਵਾਲਾ ਭੋਜਨ ਹੈ। ਜਿਵੇਂ ਭੋਜਨ ਖਾਣ ਦੇ ਬਾਅਦ ਜਿਹੜਾ ਰੱਜ ਆ ਜਾਂਦਾ ਹੈ ਉਸ ਨੂੰ ਤ੍ਰਿਪਤ ਕਹਿੰਦੇ ਹਨ।
ਹਰ ਕਾ ਨਾਮ ਜਨ ਕਾ ਰੂਪ ਰੰਗ,
ਹਰੀ ਦਾ ਨਾਮ ਹੀ ਸੇਵਕ ਜਨਾਂ ਲਈ ਚੰਗਾ ਰੂਪ ਰੰਗ ਹੈ, ਸੁਖਦਾਇਕ ਹੈ।
ਹਰ ਨਾਮ ਜਪਤ ਕਬ ਪਰੈ ਨਾ ਭੰਗ,
ਨਾਮ ਜਪਣ ਨਾਲ ਕਦੀ ਉਹਨਾਂ ਦੇ ਰੰਗ ਵਿੱਚ ਭੰਗ ਨਹੀਂ ਪੈਂਦੀ।
ਨਾਮ ਜਨ ਕੀ ਵਡਿਆਈ,
ਹਰੀ ਦਾ ਨਾਮ ਹੀ ਸੇਵਕ ਜਨਾਂ ਦੀ ਲੋਕ ਪ੍ਰਲੋਕ ਅੰਦਰ ਵਡਿਆਈ ਮਹਿਣੇ ਸੋਭਾ ਹੈ।
ਨਾਨੇ ਜਨ ਸੋਭਾ ਪਾਈ,
ਹਰੀ ਦਾ ਨਾਮ ਜਪਦਿਆਂ ਹੀ ਸੇਵਕ ਜਨ ਸੋਭਾ ਪਾਉਂਦੇ ਹਨ।
ਹਰ ਕਾ ਨਾਮ ਜਨ ਕਾ ਭੋਗ ਜੋਗ,
ਹਰੀ ਦਾ ਨਾਮ ਜਨ ਸੇਵਕਾਂ ਵਾਸਤੇ ਸੁਖਦਾਇਕ ਭੋਗ ਹੈ।
ਹਰ ਨਾਮ ਕਾਹ ਨਾਹੀਂ ਵਿਯੋਗ,
ਹਰੀ ਪਰਮੇਸ਼ਰ ਦਾ ਨਾਮ ਜਪਦਿਆਂ ਕੋਈ ਵਿਯੋਗ ਮੈਣੇ ਦੁੱਖ ਨਹੀਂ ਹੁੰਦਾ, ਵਿਛੋੜਾ ਨਹੀਂ ਹੁੰਦਾ।
ਅਨੁਰਾਤਾ ਹਰ ਨਾਮ ਕੀ ਸੇਵਾ,
ਜਿਹੜੇ ਜਿਹੜੇ ਜਨ ਸੇਵਕ ਤੇਰੀ ਨਾਮ ਬਾਣੀ ਅੰਦਰ ਲੱਗੇ ਹੋਏ ਤੇਰੀ ਸੇਵਾ ਕਰ ਰਹੇ ਹਨ।
ਨਾਨਕ ਪੂਜਾ ਹਰ ਹਰ ਦੇਵਾ,
ਉਹ ਦੇਵਾ ਕਹੀਏ ਪ੍ਰਕਾਸ਼ ਰੂਪ ਹੋ ਜਾਂਦੇ ਹਨ, ਦੇਵਤੇ ਵੀ ਉਹਨਾਂ ਦੀ ਪੂਜਾ ਕਰਦੇ ਹਨ।
ਹਰ ਹਰ ਜਨ ਕੈ ਮਾਲਕ ਜਿਨਾ,
ਜਾਂ ਦੇਵਾ ਕਹੀਏ ਸ਼ਿਵ ਬ੍ਰਹਮਾ ਤੇ ਵਿਸ਼ਨੂੰ ਸਾਰੇ ਦੇਵਤੇ ਹੀ ਉਹਨਾਂ ਨੂੰ ਸਨਮਾਨਦੇ ਹਨ।
ਹਰ ਹਰ ਜਨ ਕੈ ਮਾਲਕ ਜਿਨਾ,
ਹਰੀ ਜਨਾ ਵਾਸਤੇ ਮਾਲ ਖਜ਼ਾਨਾ ਵੀ ਕੇਵਲ ਪ੍ਰਭੂ ਪਰਮੇਸ਼ਰ ਦਾ ਨਾਮ ਹੈ।
ਹਰ ਤਨ ਜਨ ਕੋ ਆਪ ਪ੍ਰਭ ਦੀਨਾ,
ਇਹ ਹਰੀ ਦੇ ਨਾਮ ਦਾ ਧਨ ਸੇਵਕਾਂ ਨੂੰ ਆਪ ਜੀ ਨੇ ਦਿੱਤਾ ਹੈ।
ਹਰ ਹਰ ਜਨ ਕੈ ਓਟ ਸਤਾਣੀ,
ਹਰੀ ਪਰਮੇਸ਼ਰ ਦਾ ਨਾਮ ਹੀ ਸੇਵਕ ਜਨਾਂ ਨੇ ਆਪਣੀ ਓਟ ਜਾਣਿਆ ਹੈ।
ਹਰਿ ਪ੍ਰਤਾਪ ਜਨ ਅਵਰ ਨਾ ਜਾਣੀ,
ਹਰੀ ਪਰਮੇਸ਼ਰ ਦੇ ਨਾਮ ਦੇ ਪ੍ਰਤਾਪ ਕਰਕੇ ਸੰਤ ਜਨਾਂ ਨੇ ਹੋਰ ਕਿਸੇ ਨੂੰ ਜਾਣਿਆ ਹੀ ਨਹੀਂ।
ਪੋਤ ਪੋਤ ਜਨ ਹਰ ਰਸ ਰਾਤੇ,
ਹਰੀ ਪਰਮੇਸ਼ਰ ਨਾਲ ਸੇਵਕ ਹਮੇਸ਼ਾ ਓਤ ਪ੍ਰੋਤ ਜੁੜੇ ਰਹਿੰਦੇ ਹਨ।
ਉਨਤ ਮਾਦੇ ਨਾਮ ਰਤ ਮਾਤੇ।
ਸੁਨ ਸਮਾਦ ਅਖਰ ਅਵਸਥਾ ਅਖੰਡ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਨੂੰ, ਭਾਵ ਨਿਰਵਿਕਲਪ ਸਮਾਧੀ ਦੇ ਧਾਰਨੀ ਹੁੰਦੇ ਹਨ।
ਆਠ ਪਹਿਰ ਜਨ ਹਰ ਹਰ ਜਪਾ,
ਅੱਠੇ ਪਹਿਰ ਹਰੀ ਪਰਮੇਸ਼ਰ ਦਾ ਨਾਮ ਜਪਦੇ ਹਨ ਗੁਰਮੁਖ।
ਹਰ ਕਾ ਭਗਤ ਪ੍ਰਗਟ ਨਹੀਂ ਛਪਾ,
ਹਰੀ ਦੇ ਭਗਤ ਸਾਰੇ ਪ੍ਰਸਿੱਧ ਹੋ ਜਾਂਦੇ ਹਨ, ਲੁਕੇ ਛਿਪੇ ਨਹੀਂ ਰਹਿੰਦੇ।
ਹਰ ਕੀ ਭਗਤ ਮੁਕਤ ਬਹੁ ਕਰੇ,
ਹਰੀ ਦੀ ਭਗਤੀ ਨੇ ਅਨੇਕਾਂ ਨੂੰ ਮੁਕਤ ਕਰ ਦਿੱਤਾ ਹੈ।
ਨਾਨਕ ਜਨ ਸੰਗ ਕੇਤੇ ਤਰੇ,
ਉਹਨਾਂ ਦੀ ਸੰਗਤ ਵਿੱਚ ਆ ਕੇ ਹੋਰ ਕਈਆਂ ਦਾ ਉਧਾਰ ਹੋ ਗਿਆ।
ਹਰ ਕੋ ਨਾਮ,
ਹਰੀ ਦਾ ਨਾਮ ਪਾਰ ਜਾਤ ਰੁੱਖ ਦੀ ਨਿਆਈ, ਜੋ ਮੰਗੋ ਉਹ ਦੇਣ ਵਾਲਾ ਹੈ।
ਕਾਮ ਧੇਨ ਹਰ ਹਰ ਗੁਣ ਗਾਮ,
ਜਿਵੇਂ ਕਾਮ ਧੇਨ ਗਊ ਪਾਸੋਂ ਜੋ ਸਵਰਗ ਵਿੱਚ ਰਹਿੰਦੀ, ਜੋ ਸੰਕਲਪ ਕਰੋ ਪੂਰਾ ਹੋ ਜਾਂਦਾ, ਇਸੇ ਪ੍ਰਕਾਰ ਨਾਮ ਜਪਣ ਵਾਲੇ ਦਾ ਹਰ ਸੰਕਲਪ ਪੂਰਾ ਹੁੰਦਾ ਹੈ।
ਹਰ ਕੀ ਕਥਾ,
ਹੋਰ ਕਰਮਾਂ ਨਾਲੋਂ ਗੁਰੂ ਕੀ ਬਾਣੀ ਜਿਹੜੀ ਹੈ, ਇਸ ਦੀ ਕਥਾ ਸਭ ਤੋਂ ਉੱਤਮ ਹੈ। ਗੁਰੂ ਕੇ ਇਤਿਹਾਸ ਦੀ ਵੀ ਸੋਝੀ ਹੋ ਜਾਂਦੀ ਹੈ ਕਥਾ ਵਿੱਚ, ਅਤੇ ਗੁਰਬਾਣੀ ਦੇ ਰਹੱਸ ਨੂੰ ਵੀ ਜੀਵ ਸਮਝ ਲੈਂਦਾ ਹੈ।
ਨਾਮ ਸੁਣਤਾ ਦਰਦ ਦੁੱਖ ਲੱਥਾ,
ਨਾਮ ਸੁਣਨ ਨਾਲ ਸਰੀਰ ਨੂੰ ਅਨੇਕ ਪ੍ਰਕਾਰ ਦੇ ਦੁੱਖ ਪੀੜਾ ਸੰਤਾਪ ਜਿਹੜੇ ਦੁਖੀ ਕਰਦੇ ਸਨ ਉਹ ਲਹਿ ਜਾਂਦੇ ਹਨ।
ਨਾਮ ਕੀ
ਇਹ ਨਾਮ ਦੀ ਮਹਿਮਾ ਸੰਤਾਂ ਦੇ ਹਿਰਦੇ ਵਿੱਚ ਵੱਸਦੀ ਹੈ।
ਸੰਤ ਪ੍ਰਤਾਪੇ ਦੁਰਤ ਸਭ ਨੱਥਾ,
ਸੰਤਾਂ ਦੀ ਕਿਰਪਾ ਦੁਆਰਾ ਇਹ ਦੁੱਤਰ ਸੰਸਾਰ ਜੋ ਦੁਖਦਾਇਕ ਹੈ ਇਸ ਨੂੰ ਜੀਵ ਤਰ ਜਾਂਦਾ ਹੈ।
ਸੰਤ ਕਾ ਸੰਗ ਵੱਡ ਭਾਗੀ ਪਾਈਆ,
ਪਰ ਵੱਡਿਆਂ ਭਾਗਾਂ ਨਾਲ ਸੰਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ।
ਸੰਤ ਕੀ ਸੇਵਾ ਨਾਮ ਆਈ,
ਸੰਤਾਂ ਦੀ ਸੇਵਾ ਦਾ ਫਲ ਕੀ ਹੈ? ਜੀਵ ਨਾਮ ਜਪਣ ਵਿੱਚ ਲੱਗ ਜਾਂਦਾ ਹੈ।
ਨਾਮ ਕਾਸ਼ ਅਵਰ ਨਾ ਹੋਏ,
ਹੇ ਭਾਈ ਨਾਮ ਦੇ ਬਰਾਬਰ ਹੋਰ ਕੋਈ ਪਦਾਰਥ ਨਹੀਂ ਹੈ, ਹੋਰ ਕੋਈ ਵਸਤੂ ਇਹਦੇ ਬਰਾਬਰ ਨਹੀਂ ਪੁੱਜਦੀ।
ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਦੀ ਮੋਹਰ ਲਾ ਕੇ ਸ਼ਬਦ ਦੀ ਸਮਾਪਤੀ ਕਰ ਰਹੇ ਹਨ ਦੂਜੀ ਅਸ਼ਟਪਦੀ ਦੀ। ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ, ਕੋਈ ਜਗਤ ਵਿੱਚ ਵਿਰਲਾ ਗੁਰਮੁਖ ਹੈ ਜੋ ਅਖੰਡ ਨਾਮ ਨੂੰ ਪ੍ਰਾਪਤ ਹੁੰਦਾ ਹੈ, ਭਾਵ ਅੱਠੇ ਪਹਿਰ ਜੋ ਨਾਮ ਜਪਦਾ ਰਹਿੰਦਾ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਐਸੀ ਅਰਦਾਸ ਕਰਨੀ ਬਣਦੀ ਹੈ ਕਿ ਜਿਸ ਨਾਮ ਦੀਆਂ ਬਰਕਤਾਂ ਕਾਮ ਧੇਨ ਗਊ ਕਲਪ ਦ੍ਰਿਸ਼ ਨੂੰ ਵੀ ਪਿੱਛੇ ਛੱਡ ਜਾਂਦੀਆਂ ਹਨ। ਐਸਾ ਸੁਖਦਾਇਕ ਨਾਮ ਸਤਿਗੁਰੂ ਸਾਨੂੰ ਕਦੇ ਵੀ ਭੁੱਲੇ ਨਾ। ਅੱਠੇ ਪਹਿਰ ਅਸੀਂ ਇਸ ਨਾਮ ਵਿੱਚ ਗੁੜਚ ਰਹੀਏ ਤਾਂ ਜੋ ਸਾਡੀ ਜੀਵਨ ਯਾਤਰਾ ਸਫਲੀ ਹੋਵੇ ਅਤੇ ਪ੍ਰਲੋਕ ਵੀ ਸਾਡਾ ਸੁਖਦਾਇਕ ਹੋਵੇ। ਜੋ ਪ੍ਰਲੋਕ ਦੇ ਨਾਨਾ ਪ੍ਰਕਾਰ ਦੇ ਦੁੱਖ ਗ੍ਰੰਥਾਂ ਵਿੱਚ ਲਿਖੇ ਹਨ ਉਹਨਾਂ ਦੁੱਖਾਂ ਤੋਂ ਅਸੀਂ ਬਚ ਜਾਈਏ। ਇਹ ਤਦ ਹੀ ਹੋਵੇਗਾ ਜੇ ਅਸੀਂ ਇੱਕ ਮਨ ਹੋ ਕੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਆ ਕੇ ਹਰੀ ਨਾਮ ਦਾ ਸਿਮਰਨ ਕਰਾਂਗੇ, ਇਹਦਾ ਸਾਡੀ ਜੀਵਨ ਯਾਤਰਾ ਸਫਲੀ ਹੋਵੇਗੀ। ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਪੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਦੇਖਾ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤੈ ਕੇ ਸਦਾ ਸੰਗ ਨਿਧਾਰਾਇਆ ठाकुर हों दासुर मैं निर्गुण गुण नहीं कोए नानक दीजे नाम दान रखो ही है पुरोए हे ठाकुर हों दासुर मैं निर्गुण गुण नहीं कोए नानक दीजे नाम दान रखो ही है पुरो वाहिगुरु जी का खालसा वाहिगुरु जी की फतेह ਸਾਰੀ ਪਦਾਰਥ ਹਨ ਧਨ ਅਤੇ ਕਾਮ ਦੋ ਕਿਰਪਾਰ ਨਾਲ ਜੋੜਨ ਦੇ ਸਾਧਨ ਹਨ ਧਰਮ ਅਤੇ ਮੋਖ ਜਿੱਥੇ ਹਰ ਮਨੁੱਖ ਦੀ ਹਰ ਸਮੇਂ ਲਗਨ ਬਣੀ ਰਹਿੰਦੀ ਹੈ ਕਿ ਧਨ ਵਧੇ
ਸਾਲੋਕ ਬਹੁ ਸਾਤਰ ਬਹੁ ਸਿਮਰਤੀ ਪੇਥੇ ਸਰਬ ਕੰਡੋਲਾ ਜਸ ਨਾਹੀਂ ਹਾਰ ਹਰੇ ਨਾਨਕ ਨਾਮ ਆਮੋਲਾ
ਗੁਰੂ
ਸਾਲੋਕ ਬਹੁ ਸਾਤਰ ਬਹੁ ਸਿਮਰਤੀ ਪੇਥੇ ਸਰਬ ਕੰਡੋਲਾ
ਇੱਕ ਸ਼ਾਸਤਰ ਦੀ ਗੱਲ ਨਹੀਂ ਕਰਦੇ ਗੁਰਦੇਵ ਬਹੁਬਲਤਾ ਨੂੰ ਲੈਂਦੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਤੀਜੀ ਅਸ਼ਟਪਦੀ ਵਿੱਚ ਜੋ ਪਹਿਲਾਂ ਸ਼ਲੋਕ ਲਿਖਦੇ ਹਨ ਉਸ ਵਿੱਚ ਕੇਂਦਰੀ ਭਾਗ ਹੁੰਦਾ ਹੈ ਅਤੇ ਉਸ ਦੀ ਵਿਆਖਿਆ ਬਾਕੀ ਅੱਠ ਪੌੜੀਆਂ ਵਿੱਚ ਕੀਤੀ ਜਾਂਦੀ ਹੈ ਅੱਜ ਦਾ ਸ਼ਲੋਕ ਜਿਸ ਅੰਦਰ ਗੁਰਦੇਵ ਫਰਮਾਉਂਦੇ ਹਨ
ਬਹੁ ਸਾਸਤਰ ਬਹੁ ਸਿਮਰਤੀ
ਵੈਸੇ ਤਾਂ ਛੇ ਸ਼ਾਸਤਰ ਹਨ ਸਿਮਰਤੀਆਂ ਦੀ ਗਿਣਤੀ 27 ਮੰਨੀ ਹੈ ਚਾਰ ਉਪ ਸਿਮਰਤੀਆਂ ਵੀ ਹਨ ਜਿਵੇਂ ਛੇ ਸ਼ਾਸਤਰ ਹਨ ਤਿਵੇਂ ਕੁਝ ਉਪ ਸ਼ਾਸਤਰ ਵੀ ਹਨ ਸਤਿਗੁਰੂ ਜੀ ਦਾ ਕਥਨ ਬਹੁ ਸ਼ਬਦ ਇਸ ਗੱਲ ਨੂੰ ਸਿੱਧ ਕਰਦਾ ਹੈ ਕਿ ਜਿਹੜੇ ਹੁਣ ਸ਼ਾਸਤਰ ਮੌਜੂਦ ਹਨ ਜਿਹੜੇ ਹੋਰ ਅਗਾਂਹ ਆਉਣ ਵਾਲੇ ਸਮੇਂ ਅੰਦਰ ਸ਼ਾਸਤਰ ਬਣਨਗੇ ਜਿਹੜੀਆਂ ਸਿਮਰਤੀਆਂ ਹਨ ਸਿਮਰਤੀ ਨਾਮ ਹੈ ਚੇਤੇ ਦਾ ਜਿਹੜੀਆਂ ਗੱਲਾਂ ਚੇਤੇ ਕਰ ਕਰਕੇ ਲਿਖੀਆਂ ਗਈਆਂ ਵਿਦਵਾਨ ਲੋਕਾਂ ਨੇ ਬੈਠ ਕੇ ਸੁਰਤੀ ਬਿਰਤੀ ਨੂੰ ਇਕਾਗਰ ਕਰਕੇ ਆਪਣੇ ਗੁਰਦੇਵ ਦੀ ਰਸਨਾ ਤੋਂ ਜੋ ਅਮੋਲਕ ਉਪਦੇਸ਼ ਸੁਣਿਆ ਸੀ ਨਿੱਕੇ ਹੁੰਦਿਆਂ ਉਹਨੂੰ ਚੇਤੇ ਕਰ ਕਰਕੇ ਹੁਣ ਲਿਖ ਰਹੇ ਹਨ ਬਹੁਤ ਪੁਰਾਣੀਆਂ ਗੱਲਾਂ ਜੋ ਸੀਨਾ ਬਸੀਨਾ ਇੱਕ ਦੂਜੇ ਤੋਂ ਚਲੀਆਂ ਆਈਆਂ ਉਹਨਾਂ ਨੂੰ ਚੇਤੇ ਕਰ ਕਰ ਲਿਖਿਆ ਜਾਂ ਇੰਜ ਕਹਿ ਲਓ ਕਿ ਹਿੰਦੂ ਧਰਮ ਦੀਆਂ 27 ਪੁਸਤਕਾਂ ਜਿਨ੍ਹਾਂ ਅੰਦਰ ਕਾਨੂੰਨ ਲਿਖਿਆ ਹੈ ਵਿਧਾਨ ਲਿਖਿਆ ਹੈ ਧਰਮ ਦਾ ਜਿਵੇਂ ਮਨੂ ਸਿਮਰਤੀ ਹੈ ਬੜੀ ਪ੍ਰਸਿੱਧ ਹੈ ਇਸੇ ਪ੍ਰਕਾਰ ਹੋਰ ਜਿਹੜੀਆਂ ਸਿਮਰਤੀਆਂ ਹਨ ਇਹਨਾਂ ਸਾਰੀਆਂ ਸਿਮਰਤੀਆਂ ਨੂੰ ਅਤੇ ਸਾਰੇ ਸ਼ਾਸਤਰਾਂ
ਨੂੰ
ਅਸੀਂ ਵੇਖਿਆ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਬੜੇ ਬੜੇ ਉੱਚ ਕੋਟੀ ਦੇ ਪੰਡਿਤ ਲੋਕ ਮੌਜੂਦ ਹਨ। ਸਤਿਗੁਰੂ ਮਹਾਰਾਜ ਜੀ ਆਪ ਵੀ ਸਮਰੱਥ ਹਨ। ਇਸ ਵਾਸਤੇ ਸਮੂਹ ਵੇਦਾਂ ਸ਼ਾਸਤਰਾਂ ਸਿਮਰਤੀਆਂ ਦਾ ਜਿਹੜਾ ਸਿਧਾਂਤ ਹੈ ਉਹ ਸੁਣ ਸੁਣ ਕੇ ਗੁਰਦੇਵ ਵਿਚਾਰਦੇ ਹਨ, ਉਸ ਦੇ ਤੱਤ ਭਾਵ ਨੂੰ ਸਮਝਦੇ ਹਨ। ਪੇਖੇ ਮਹਿਣੇ ਵੇਖੇ ਸਰਬ ਮਹਿਣੇ ਸਾਰੇ ਢੰਡੋਲ ਉਹਨਾਂ ਦੀ ਚੰਗੀ ਤਰ੍ਹਾਂ ਨਾਲ ਛਾਣਬੀਣ ਕਰਨ ਲਈ ਹੈ, ਚੰਗੀ ਤਰ੍ਹਾਂ ਨਾਲ ਉਹਨਾਂ ਨੂੰ ਟੋਹ ਲਿਆ ਹੈ, ਨਿਰਖ ਲਿਆ ਹੈ ਵੀ ਇਹਨਾਂ ਦਾ ਸਿਧਾਂਤ ਕੀ ਹੈ। ਇਸੇ ਕਰਕੇ ਗੁਰਮਤ ਦਾ ਸਿਧਾਂਤ ਸਿਮਰਤੀਆਂ ਦੇ ਸਿਧਾਂਤ ਨਾਲ ਨਹੀਂ ਮਿਲਦਾ। ਗੁਰਮਤ ਦਾ ਸਿਧਾਂਤ ਸ਼ਾਸਤਰਾਂ ਦੇ ਸਿਧਾਂਤ ਨਾਲ ਨਹੀਂ ਮਿਲਦਾ, ਇਹਨਾਂ ਨਾਲੋਂ ਵਿਲੱਖਣ ਹੈ। ਸਤਿਗੁਰੂ ਜੀ ਕਰਮ ਪ੍ਰਧਾਨ ਮੰਨਦੇ ਹਨ ਕਿਸੇ ਕੋਟੀ ਤੱਕ, ਪਰ ਉਸ ਤੋਂ ਅੱਗੇ ਜਾ ਕੇ ਗੁਰਮਤ ਵਿੱਚ ਨਾਮ ਪ੍ਰਧਾਨ ਹੈ, ਕਰਮ ਪ੍ਰਧਾਨ ਨਹੀਂ। ਸ਼ਾਸਤਰ ਅਤੇ ਸਿਮਰਤੀਆਂ ਵਿੱਚ ਬੜੇ ਬੜੇ ਭਰਮ ਹਨ, ਬੜੇ ਬੜੇ ਕਰੜੇ ਕਰਮ ਹਨ, ਜਿਨ੍ਹਾਂ ਦਾ ਅੱਜ ਦੇ ਯੁੱਗ ਅੰਦਰ ਹਿੰਦੂ ਵੀ ਪਾਲਣ ਨਹੀਂ ਕਰ ਸਕਦੇ। ਜਨ ਸਧਾਰਨ ਵਾਸਤੇ ਉਸਦਾ ਪਾਲਣ ਕਰਨਾ ਤਾਂ ਬੜਾ ਕਠਿਨ ਹੈ। ਕਬੀਰ ਜੀ ਨੇ ਤਾਂ ਹਿੰਮਤ ਨਾਲ ਇਹ ਗੱਲ ਕਹੀ ਹੈ ਕਿ ਵੇਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲੈ ਹੈ ਆਈ। ਇਹ ਵੇਦਾਂ ਦੀਆਂ ਧੀਆਂ ਜਿਹੜੀਆਂ ਸਿਮਰਤੀਆਂ ਹਨ, ਕਰਮਾਂ ਭਰਮਾਂ ਦੇ ਸੰਗਲ ਲਈ ਫਿਰਦੀਆਂ ਹਨ। ਜਿਹਦੇ ਗਲ ਵਿੱਚ ਫਾਹੀਆਂ ਪੈ ਗਈਆਂ ਬਸ ਉਹ ਵੱਜ ਜਾਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਇਹਨਾਂ ਦੇ ਸ਼ੁੱਧ ਭਾਵ ਦੀ ਮਹਿਮਾ ਦਰਸਾਉਂਦੇ ਹਨ। ਜਿਹੜੇ ਲੋਕ ਸਿਮਰਤੀਆਂ ਸ਼ਾਸਤਰ ਪੜ੍ਹ ਕੇ ਕਰਮਾਂ ਵਿੱਚ ਵੱਜ ਜਾਂਦੇ ਹਨ, ਉਹਨਾਂ ਨੂੰ ਛੱਡ ਜਿਨ੍ਹਾਂ ਨੇ ਚੰਗਾ ਚੰਗਾ ਭਾਗ ਭਗਤੀ ਵਾਲਾ ਭਾਗ ਅਪਣਾਇਆ ਹੈ ਉਹ ਭਲੇ ਹਨ। ਅਸੀਂ ਛੇ ਸ਼ਾਸਤਰ ਸਤਾਈ ਸਿਮਰਤੀਆਂ ਬਹੁਤ ਸ਼ਾਸਤਰ ਅਤੇ ਬਹੁਤ ਸਾਰੀਆਂ ਸਿਮਰਤੀਆਂ ਨੂੰ ਚੰਗੀ ਤਰ੍ਹਾਂ ਨਿਰਣੇ ਨਾਲ ਵਿਚਾਰਿਆ ਹੈ।
ਸੋਜਸ ਨਾਹੀ ਹਰ ਹਰੇ,
ਹਰੀ ਦੇ ਨਾਮ ਦੇ ਬਰਾਬਰ ਹਰੀ ਪਰਮਾਤਮਾ ਦੇ ਸਦਰਸ਼ ਇਹ ਨਹੀਂ ਪੁੱਜਦੀਆਂ।
ਨਾਨਕ ਨਾਮ ਅਮੋਲ,
ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਗੁਰੂ ਅਰਜਨ ਦੇਵ ਜੀ ਬਿਆਨ ਕਰਦੇ ਹਨ ਕਿ ਗੁਰੂ ਨਾਨਕ ਦਾ ਸ਼੍ਰੋਮਣੀ ਧਰਮ ਹੈ ਨਾਮ ਅਮੋਲ, ਨਾਮ ਜਪਣਾ। ਜਿਹੜਾ ਨਾਮ ਅਮੋਲ ਕਹੀਏ ਅਮੋਲਕ ਹੈ। ਇਹਨਾਂ ਦੋ ਸ਼ਬਦਾਂ ਉੱਤੇ ਪ੍ਰਿੰਸੀਪਲ ਸੇਵਾ ਸਿੰਘ ਜੀ ਮਾਨ ਨੇ ਪੁਸਤਕ ਲਿਖੀ ਹੈ ਜਿਸ ਦਾ ਨਾਮ ਹੀ ਨਾਮ ਅਮੋਲ ਰੱਖਿਆ ਹੈ, ਭਾਵ ਜਿਸ ਵਿੱਚ ਨਾਮ ਦੀ ਵਿਆਖਿਆ ਹੈ। ਨਾਨਕ ਨਾਮ ਅਮੋਲ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਦੀ ਮੋਹਰ ਲਾ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਗੁਰੂ ਨਾਨਕ ਦੇ ਘਰ ਵਿੱਚ ਨਾਮ ਅਮੋਲਕ ਹੈ। ਕਿਵੇਂ ਅਮੋਲਕ ਹੈ ਇਸ ਗੱਲ ਨੂੰ ਅਸ਼ਟਪਦੀ ਅੰਦਰ ਖੋਲਦੇ ਹਨ।
ਅਸ਼ਟਪਦੀ
ਅੱਠ ਅੱਠ ਪਦਾਂ ਵਾਲੇ ਛੰਦ ਦਾ ਨਾਮ ਅਸ਼ਟਪਦੀ ਆਇਆ ਹੈ।
ਜਾਪ ਤਾਪ ਗਿਆਨ ਸਭ ਧਿਆਨ,
ਜਪ ਅਨੇਕ ਪ੍ਰਕਾਰ ਦਾ ਹੈ, ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ। ਜਾਪ ਤਾਪ ਅਨੇਕ ਪ੍ਰਕਾਰ ਦਾ ਜਪ, ਅਨੇਕ ਤਰ੍ਹਾਂ ਦਾ ਤਪ, ਸਰੀਰ ਨੂੰ ਤਪਾਉਣਾ, ਦੁਖੀ ਕਰਨਾ, ਧੂਣੀਆਂ ਤਾਪਣੀਆਂ, ਜਲ ਧਾਰੇ ਕਰਨੇ, ਕਿਸੇ ਮੰਤਰ ਦਾ ਗਿਣਤੀ ਰੱਖ ਕੇ ਜਪ ਕਰਕੇ ਕੁਝ ਖਾਣਾ ਪੀਣਾ, ਕਿਸੇ ਦਿਸ਼ਾ ਵੱਲ ਮੁੱਖ ਕਰਕੇ ਕੋਈ ਵਿਸ਼ੇਸ਼ ਆਸਣ ਲਾ ਕੇ ਕਿਸੇ ਖਾਸ ਸਥਾਨ 'ਤੇ ਜਾ ਕੇ ਉਸ ਮੰਤਰ ਦਾ ਸਿਮਰਨ ਕਰਨਾ, ਅਨੇਕ ਤਰ੍ਹਾਂ ਦੇ ਜਪ, ਅਨੇਕ ਤਰ੍ਹਾਂ ਦੇ ਤਪ, ਤਰ੍ਹਾਂ ਤਰ੍ਹਾਂ ਦਾ ਗਿਆਨ ਅਤੇ ਧਿਆਨ। ਕੋਈ ਕਿਸੇ ਦਾ ਧਿਆਨ ਧਰਦਾ ਹੈ, ਕੋਈ ਕਿਸੇ ਦਾ ਧਿਆਨ ਧਰਦਾ ਹੈ। ਜਿਸ ਵਸਤੂ ਦਾ ਧਿਆਨ ਧਰਦਾ ਉਹ ਪ੍ਰਾਪਤ ਹੋ ਜਾਂਦੀ ਹੈ। ਪਰ ਗੁਰੂ ਪਾਤਸ਼ਾਹ ਜੀ ਕੀ ਕਹਿਣਾ ਚਾਹੁੰਦੇ ਹਨ?
ਸਿਮਰਤ ਵਖਿਆਨ।
ਕੋਈ ਮਨੁੱਖ ਜਪ ਕਰਦਾ ਹੋਵੇ, ਕੋਈ ਤਪ ਕਰਦਾ ਹੋਵੇ, ਕੋਈ ਗਿਆਨ ਨੂੰ ਉਪਲਬਧ ਹੋ ਜਾਵੇ, ਦੁਨੀਆਂ ਦੇ ਸਾਰੇ ਗ੍ਰੰਥਾਂ ਦਾ ਗਿਆਨ ਆ ਜਾਵੇ, ਧਿਆਨ ਵੀ ਬੜਾ ਬੜਾ ਚਿਰ ਲਾ ਕੇ ਬੈਠਾ ਰਹਿੰਦਾ ਹੋਵੇ, ਬੜਾ ਵੱਡਾ ਧਿਆਨੀ ਹੋਵੇ, ਬੜਾ ਵੱਡਾ ਗਿਆਨੀ ਹੋਵੇ, ਇੱਥੋਂ ਤੱਕ ਕਿ ਉਹ ਆਪਣੀ ਕਥਾ ਅੰਦਰ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਵਿਆਖਿਆ ਵਿੱਚ ਛੇ ਸ਼ਾਸਤਰਾਂ ਦਾ ਭੇਦ ਖੋਲ੍ਹ ਕੇ ਰੱਖ ਦੇਵੇ। ਖੱਟ ਸ਼ਾਸਤਰ, ਛੇ ਸ਼ਾਸਤਰ ਜਿਹੜੇ ਹਨ ਅਤੇ 27 ਸਿਮਰਤੀਆਂ, ਇਹਨਾਂ ਦਾ ਵਖਿਆਨ ਕਰਦਾ ਹੋਵੇ, ਖਲੋ ਕੇ ਸਟੇਜ 'ਤੇ ਮੂੰਹ ਜ਼ਬਾਨੀ ਇਹਨਾਂ ਉੱਤੇ ਲੈਕਚਰ ਦਿੰਦਾ ਹੋਵੇ।
ਯੋਗ ਅਭਿਆਸ ਕਰਮ ਪ੍ਰਮ ਕਿਰਿਆ।
ਫਿਰ ਯੋਗਾ ਅਭਿਆਸ ਦਾ ਬੜਾ ਮਾਹਰ ਹੋਵੇ, ਭਾਵ ਪਰਮ ਯੋਗੀ ਹੋਵੇ, ਯੋਗ ਦੇ ਸਾਰੇ ਆਸਣ ਉਸਨੂੰ ਆਉਂਦੇ ਹੋਣ, 84 ਲੱਖ ਆਸਣਾਂ ਤੋਂ ਜਾਣੂ ਹੋਵੇ, 84 ਆਸਣਾਂ ਦੀ ਸਾਧਨਾ ਕੀਤੀ ਹੋਵੇ ਜਿਸਨੇ, ਯੋਗ ਅਭਿਆਸ, ਯੋਗਾ ਅਭਿਆਸ ਕਰਨਾ ਜਾਣਦਾ ਹੋਵੇ ਅਤੇ ਅਨੇਕ ਤਰ੍ਹਾਂ ਦੇ ਕਰਮ, ਧਰਮ ਆਦਿ ਆਦਿ ਕਿਰਿਆਵਾਂ ਤੋਂ ਚੰਗੀ ਤਰ੍ਹਾਂ ਨਾਲ ਗੋਜ ਭੇਦ ਦੇ ਸਹਿਤ ਜਾਣੂ ਹੋਵੇ,
ਸਗਲ ਤੇ ਆਗ ਬਾਣ ਮੱਥੇ ਫਿਰਿਆ।
ਪਰਮ ਤਿਆਗੀ ਹੋਵੇ, ਧੀਆਂ ਪੁੱਤਰ ਰਾਜ ਭਾਗ ਐਸ਼ਵਰਜ ਸਭੋ ਕੁਝ ਤਿਆਗ ਕੇ ਜੰਗਲਾਂ ਨੂੰ ਚਲਾ ਗਿਆ ਹੋਵੇ, ਸਾਰਾ ਜਗਤ ਦਾ ਬੰਧਨ ਜਿਸ ਨੇ ਤਿਆਗ ਦਿੱਤਾ ਹੋਵੇ ਅਤੇ ਜੰਗਲ ਵਿੱਚ ਮਸਤ ਮਲੰਗ ਹੋ ਕੇ ਫਿਰਦਾ ਹੋਵੇ,
ਅਨਕਾ ਪ੍ਰਕਾਰ ਕੀਆ ਬਹੁ ਜਤਨਾ।
ਅਨੇਕ ਪ੍ਰਕਾਰ ਨਾਲ, ਅਨੇਕਾਂ ਵਿਧੀਆਂ ਨਾਲ, ਬਹੁ ਜਤਨਾ, ਬੜੇ ਬੜੇ ਯਤਨ ਕਰਕੇ, ਬੜਾ ਬੜਾ ਉਪਰਾਲਾ ਕਰਕੇ, ਬੜਾ ਉੱਦਮ ਤੇ ਪੁਰਸ਼ਾਰਥ ਧਾਰ ਕੇ ਕੋਈ ਹੋਰ ਆਦਮੀ ਬੜਾ ਹਿੰਮਤਵਰ ਹੋਵੇ,
ਉਨ ਦਾਨ ਹੁਮੇ ਬਹੁ ਰਤਨਾਂ।
ਆਪ ਪੁੰਨ ਕਰਦਾ ਹੋਵੇ, ਦਾਨ ਦਿੰਦਾ ਹੋਵੇ, ਹੋਰਨਾਂ ਨੂੰ ਪ੍ਰੇਰਨਾ ਕਰਕੇ ਲੋਕਾਂ ਤੋਂ ਦਾਨ ਪੁੰਨ ਕਰਵਾਵੇ, ਬੜੇ ਬੜੇ ਵੱਡੇ ਲੰਗਰ ਲਵਾ ਦੇਵੇ, ਬੜਾ ਬੜਾ ਵੱਡਾ ਕੁੰਡ ਬਣਾ ਕੇ ਉਹਦੇ ਵਿੱਚ ਹਵਨ ਕਰਨਾ ਸ਼ੁਰੂ ਕਰ ਦੇਵੇ, 100-100 ਹਜ਼ਾਰ ਹਜ਼ਾਰ ਬ੍ਰਾਹਮਣ ਇੱਕੇ ਵਾਰਾਂ ਬਿਠਾ ਕੇ ਉਹਨਾਂ ਤੋਂ ਵੇਦਾਂ ਦੇ ਮੰਤਰ ਪੜ੍ਹਾਏ ਜਾਣ, ਹਵਨ ਦੇ ਅੰਦਰ ਬੜੀ ਬੜੀ ਸੁੰਦਰ ਸਮੱਗਰੀ ਪਾਈ ਜਾਵੇ। ਫਿਰ ਹਵਨ ਯੱਗ ਜਿਸ ਵੇਲੇ ਹੋ ਰਿਹਾ ਹੋਵੇ, ਕੋਈ ਭੁਖਾਰੀ ਖਾਲੀ ਨਾ ਜਾਵੇ, ਜੋ ਆ ਕੇ ਕੋਈ ਸੰਕਲਪ ਕਰੇ ਉਹਨੂੰ ਉਸੇ ਵੇਲੇ ਹੀ ਦਾਨ ਦੇ ਕੇ ਨਿਹਾਲ ਕਰ ਦਿੱਤਾ ਜਾਵੇ, ਉਹਦੀ ਪ੍ਰਸੰਨਤਾ ਲੈ ਲਈ ਜਾਵੇ। ਨਿਸ਼ਚਿਤ ਸਮੇਂ ਦੇ ਉੱਤੇ ਆਏ ਹੋਏ ਅਤਿਥੀਆਂ ਨੂੰ ਮਨ ਇੱਛਤ ਦੇਣ ਵਾਲਾ, ਜਾਂ ਕਿਸੇ ਵੀ ਸਮੇਂ ਕੋਈ ਆ ਕੇ ਵੰਗਾਰ ਪਾਵੇ, ਉਸੇ ਵੇਲੇ ਉਸ ਦੀ ਪੂਰੀ ਕਰਨ ਦੀ ਸਮਰੱਥਾ ਰੱਖਣ ਵਾਲਾ ਐਸਾ ਦਾਨੀ, ਐਸਾ ਪੁੰਨੀ ਆਦਮੀ, ਹੋਮੇ ਹੋਮ ਕਰਨ ਵਾਲਾ, ਕੈਸਾ ਹੋਮ? ਹੋਮ ਦੇ ਅੰਦਰ ਰਤਨ ਪਾਉਣ ਵਾਲਾ, ਹੋਮ ਕਰਨ ਵਾਲੇ ਜਿਹੜੇ ਬ੍ਰਾਹਮਣ ਨੇ ਉਹਨਾਂ ਨੂੰ ਸੋਨੇ ਦੀਆਂ ਮੁੰਦਰਕਾਂ, ਸੋਨੇ ਦੇ ਗਹਿਣੇ ਤਾਂ ਦੇਣੇ ਹੀ ਨੇ, ਪਰ ਉਹਨਾਂ ਗਹਿਣਿਆਂ ਦੇ ਵਿੱਚ ਹੀਰੇ ਮੋਤੀ ਜਵਾਹਰਾਤ ਲੱਗੇ ਹੋਏ ਹੋਣ। ਐਸਾ ਐਸਾ ਦਾਨ ਕਰਨ ਵਾਲਾ ਹੋਵੇ, ਕਿਸੇ ਨੂੰ ਹੀਰਿਆਂ ਦਾ ਹਾਰ, ਕਿਸੇ ਨੂੰ ਮੋਤੀਆਂ ਦੀ ਮਾਲਾ, ਕਿਸੇ ਨੂੰ ਸੋਨੇ ਦੇ ਭੂਸ਼ਣ। ਹੋਮੇ ਬਹੁ ਰਤਨਾ, ਹੋਮ ਕਰਨ ਲੱਗਾ ਪਹਿਲੇ ਨੌ ਰਤਨਾਂ ਦਾ ਵੀ ਦਾਨ ਕਰਨ ਦੀ ਸਮਰੱਥਾ ਰੱਖਦਾ ਹੋਵੇ। ਰਤਨਾਂ ਦਾ ਅਰਥ ਹੈ ਘਿਓ, ਭਾਵ ਹਵਨ ਦੇ ਅੰਦਰ ਸ਼ੁੱਧ ਗਾਵਾਂ ਦਾ ਘਿਓ ਲਿਆ ਕੇ ਡਰੰਮਾਂ ਦੇ ਡਰੰਮ ਪਾਉਣ ਦੀ ਸਮਰੱਥਾ ਰੱਖਦਾ ਹੋਵੇ। ਹਰਿਦੁਆਰ ਇੱਕ ਸਾਧੂ ਨੇ, ਗੰਗਾ ਦੇ ਕਿਨਾਰੇ ਰਹਿੰਦੇ ਨੇ, ਰੋਜ਼ ਇੱਕ ਦੇਸੀ ਘਿਓ ਦੇ ਟੀਣ ਦਾ ਹਵਨ ਹੁੰਦਾ ਹੈ ਉਹਨਾਂ ਦੇ ਡੇਰੇ। ਇਸੇ ਪ੍ਰਕਾਰ ਹੋਰ ਵੀ ਕਈ ਐਸੇ ਸਾਧੂ ਹਨ ਜਿਹੜੇ ਵੱਧ ਤੋਂ ਵੱਧ ਹਵਨ ਕਰਦੇ ਹਨ, ਭਾਵ ਹੋਮ ਦੇ ਅੰਦਰ ਸ਼ੁੱਧ ਪਦਾਰਥ ਪਾਏ ਜਾਣ। ਇਹ ਨਾ ਹੋਵੇ ਵੀ ਜਿਹੜਾ ਮਾਲ ਮੱਤਾ ਬਚਿਆ ਛਚਿਆ ਹੈ ਉਹ ਅੱਗ ਵਿੱਚ ਪਾ ਦਿੱਤਾ ਜਾਵੇ। ਚੰਗੀਆਂ ਗਿਰੀਆਂ, ਚੰਗੇ ਛੁਹਾਰੇ, ਚੰਗੇ ਜੌਂ, ਤਿਲ, ਖੋਪਾ, ਛਲਛਲੀੜਾ, ਕਪੂਰ ਆਦਿ ਜੋ ਹਵਨ ਦੀ ਸਮੱਗਰੀ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਕਰਕੇ ਕੁੱਟ ਬਣਾ ਕੇ, ਬੁੱਕਾਂ ਦੇ ਬੁੱਕ ਭਰ ਕੇ, ਕੜਛੀਆਂ ਦੀਆਂ ਕੜਛੀਆਂ ਭਰ ਕੇ ਹਵਨ ਦੇ ਕੋਲਿਆਂ ਉੱਤੇ ਅੱਗ ਵਿੱਚ ਪਾਉਂਦਾ ਹੋਵੇ ਰੋਜ਼।
ਸਰੀਰ ਕਟਾਏ ਹੋ ਮੈਂ ਕਰੇ ਰਾਤੀ।
ਧਿਆਨ ਦੇ ਕੇ ਸੁਣ ਲਵੋ ਕਿ ਆਪਣਾ ਸਰੀਰ ਜਿਹੜਾ ਹੈ ਇਸ ਨੂੰ ਕੀਮਾ ਕੀਮਾ ਕਰਕੇ ਕਿਸੇ ਕੈਂਚੀ ਨਾਲ ਜਾਂ ਕਿਸੇ ਮਸ਼ੀਨ ਨਾਲ ਜਾਂ ਕਿਸੇ ਯੰਤਰ ਦੁਆਰਾ ਆਪਣੇ ਸਰੀਰ ਦਾ ਭੋਰਾ ਭੋਰਾ ਕੱਟ ਕੱਟ ਕੇ ਵੱਢ ਵੱਢ ਕੇ ਉਸ ਹੋਮ ਦੇ ਵਿੱਚ ਪਾਈ ਜਾਵੇ, ਇੱਦਾਂ ਆਪਣੀਆਂ ਸਾਰੀਆਂ ਬਾਹਾਂ ਦਾ ਹਵਨ ਕਰ ਦੇਵੇ, ਸਾਰੀਆਂ ਲੱਤਾਂ ਦਾ ਹਵਨ ਕਰ ਦੇਵੇ, ਬਲਕਿ ਸਾਰਾ ਸਰੀਰ ਹੀ ਆਪਣੇ ਚੇਲਿਆਂ ਨੂੰ ਕਵੇ ਵੀ ਕੱਟ ਕੇ ਤੇ ਹਵਨ ਦੇ ਵਿੱਚ ਪਾ ਦਿਓ ਮੇਰਾ।
ਅਭਾਰਤ ਨੇਮਾ ਕਰੈ ਬਹੁ ਪਾਪੀ।
ਕੋਈ ਵਰਤ ਨਾ ਛੱਡਦਾ ਹੋਵੇ, ਨਾ ਇਕਾਦਸ਼ੀ ਦਾ ਵਰਤ, ਨਾ ਕਰਵਾ ਚੌਥ ਦਾ ਵਰਤ, ਨਾ ਅਹੋਈ ਦਾ ਵਰਤ, ਕੋਈ ਸੋਮਵਾਰ ਦਾ ਵਰਤ, ਕੋਈ ਪੁੰਨਿਆਂ ਦਾ ਵਰਤ, ਜਿਹੜਾ ਵੀ ਕਿਸੇ ਭੈਣ ਨੇ ਆ ਕੇ ਦੱਸਿਆ ਨਾ ਉਹ ਹੀ ਵਰਤ ਰੱਖ ਲਵੇ। ਗੁਰੂ ਨਾਨਕ ਦੇਵ ਜੀ ਨੇ ਇਹਨਾਂ ਪਖੰਡਾਂ ਦੀਆਂ ਧੱਜੀਆਂ ਉਡਾ ਦਿੱਤੀਆਂ, ਪਰ ਸਾਡਾ ਮੂਰਖ ਟੋਲਾ ਅਜੇ ਵੀ ਨਹੀਂ ਸਮਝਿਆ। ਅਜੇ ਵੀ ਬੜੇ ਬੜੇ ਗੁਰਸਿੱਖ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਘਰ ਵਾਲੀ ਪੁੰਨਿਆਂ ਦਾ ਵਰਤ ਰੱਖਦੀ ਹੈ। ਇਸੇ ਪ੍ਰਕਾਰ ਨਾਲ ਦਾੜੀ ਵਾਲਿਆਂ ਨੂੰ ਵੀ ਕੀ ਕਹਿਣਾ, ਉਹ ਵੀ ਇਸ ਵਹਿਮ ਤੇ ਭਰਮ ਜਾਲ ਵਿੱਚ ਪਏ ਹੋਏ ਅਜੇ ਤੱਕ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਸੂਨ ਖਾਲੀ ਹਨ, ਕੋਰੇ ਹਨ, ਥੋਥੇ ਹਨ, ਐਵੇਂ ਹੀ ਆ ਕੇ ਮੱਥਾ ਟੇਕਦਿਆਂ ਕਈ ਵਰੇ ਆਪਣੀ ਜ਼ਿੰਦਗੀ ਦੇ ਬਰਬਾਦ ਕਰ ਦਿੱਤੇ ਹਨ, ਪਰ ਗੁਰੂ ਦੀ ਇੱਕ ਗੱਲ ਵੀ ਅਜੇ ਇਹਨਾਂ ਨੇ ਨਹੀਂ ਮੰਨੀ। ਕੋਈ ਮਨੁੱਖ ਹਰ ਪ੍ਰਕਾਰ ਦੇ ਵਰਤ ਰੱਖਦਾ ਹੋਵੇ,
ਵਰਤ ਨੇਮਾ ਕਰਾ ਬਹੁ ਭਾਤੀ,
ਭਾਂਤੀ ਭਾਂਤ ਭਾਂਤ ਦੇ ਵਰਤ ਰੱਖਦਾ ਹੋਵੇ, ਤਰ੍ਹਾਂ ਤਰ੍ਹਾਂ ਦੇ ਉਸਨੇ ਨਿਯਮ ਕੀਤੇ ਹੋਏ ਹੋਣ, ਆਹ ਕੰਮ ਮੈਂ ਜ਼ਰੂਰ ਹੀ ਕਰਨਾ ਹੈ, ਆਹ ਕੰਮ ਕਰਕੇ ਫਿਰ ਰੋਟੀ ਖਾਣੀ ਹੈ, ਆਹ ਕੰਮ ਹੋ ਗਿਆ ਤੇ ਫਿਰ ਮੈਂ ਘਰੋਂ ਬਾਹਰ ਨਿਕਲਣਾ ਹੈ, ਆਪਣੀ ਜ਼ਿੰਦਗੀ ਵਿੱਚ ਬੜੇ ਬੜੇ ਚੰਗੇ ਅਸੂਲ ਅਪਣਾ ਲਵੇ ਤੇ ਉਹਨਾਂ ਦੀ ਬੜੀ ਕਰੜਿਆਈ ਦੇ ਨਾਲ ਤਕੜਾ ਹੋ ਕੇ ਪਾਲਣਾ ਕਰੇ, ਭਾਵੇਂ ਮਰ ਭਾਵੇਂ ਜਾਵੇ, ਪਰ ਜਿਸ ਦਿਨ ਵਰਤ ਰੱਖਿਆ ਉਦਣ ਪਾਣੀ ਦੀ ਘੁੱਟ ਵੀ ਨਾ ਪੀਵੇ।
ਨਹੀਂ ਤੋਲਾ ਰਾਮ ਨਾਮ ਵਿਚਾਰ।
ਇਹ ਜਿੰਨੀਆਂ ਗੱਲਾਂ ਸਤਿਗੁਰੂ ਜੀ ਨੇ ਸਿਲਸਿਲੇਵਾਰ ਇਸ ਪੌੜੀ ਵਿੱਚ ਵਰਣਨ ਕੀਤੀਆਂ ਨੇ, ਇਹਨਾਂ ਸਾਰੀਆਂ ਦੀ ਇੱਕ ਲਿਸਟ ਬਣਾ ਲਵੋ, ਭਾਵ ਤੱਕੜੀ ਦੇ ਇੱਕ ਸ਼ਾਬੇ ਵਿੱਚ ਪਾ ਲਵੋ, ਤੇ ਦੂਸਰੇ ਬੰਨੇ ਇਸ ਦੇ ਮੁਕਾਬਲੇ ਵਿੱਚ
ਨਹੀਂ ਤੋਲਾ ਰਾਮ ਨਾਮ ਵਿਚਾਰ।
ਦੂਸਰੇ ਬੰਨੇ ਰਾਮ ਦੇ ਨਾਮ ਦੀ ਵਿਚਾਰ ਨੂੰ ਰੱਖੋ, ਰਾਮ ਨਾਮ ਨੂੰ ਰੱਖੋ, ਤਾਂ ਗੁਰਦੇਵ ਫੈਸਲਾ ਦਿੰਦੇ ਹਨ ਕਿ ਇਹ ਕਰਮ ਨਾਮ ਦੇ ਬਰਾਬਰ ਨਹੀਂ ਪੁੱਜਦੇ। ਐਵੇਂ ਭਰਮ ਵਿੱਚ ਪੈ ਕੇ ਆਪਣਾ ਵਕਤ ਬਰਬਾਦ ਨਾ ਕਰਿਆ ਕਰੋ, ਹੋਰ ਲੋਕਾਂ ਦਾ ਸਮਾਂ ਵੀ ਨਸ਼ਟ ਭ੍ਰਸ਼ਟ ਕਰਕੇ ਪਾਪਾਂ ਦੇ ਭਾਗੀ ਬਣਦੇ ਹੋ। ਭਾਵ ਇਹਨਾਂ ਕਰਮਾਂ ਨਾਲੋਂ ਨਾਮ ਜਪਣਾ ਬਹੁਤ ਜ਼ਿਆਦਾ ਫਾਇਦੇਮੰਦ ਹੈ, ਲਾਭਦਾਇਕ ਹੈ। ਜੇ ਕੋਈ ਮਨੁੱਖ ਇਹ ਕਰਮ ਕਰਦਾ ਹੋਵੇ ਤੇ ਸਾਰੇ ਵੀ ਤਿਆਗ ਦੇਵੇ, ਇਕੱਲਾ ਪ੍ਰਭੂ ਦਾ ਨਾਮ ਜਪਣ ਲੱਗ ਪਵੇ ਤਾਂ ਉਸ ਨੂੰ ਕੋਈ ਪਾਪ ਨਹੀਂ ਲੱਗੇਗਾ, ਪਰ ਪ੍ਰਭੂ ਦਾ ਭਜਨ ਕਰਨ ਵਿੱਚ ਕੁਟਸਥ ਹੋ ਜਾਵੇ। ਐਸਾ ਨਾ ਹੋਵੇ ਵੀ ਸ਼ੁਭ ਕਰਮ ਵੀ ਤਿਆਗ ਦੇਵੇ ਤੇ ਨਾਮ ਵੀ ਨਾ ਜਪੇ, ਫਿਰ ਤਾਂ ਉਸ ਬੰਦੇ ਦੀ ਹਾਲਤ ਬਹੁਤ ਬੁਰੀ ਹੋ ਜਾਵੇਗੀ। ਪਰ ਜੇ ਨਾਮ ਦਾ ਦ੍ਰਿੜ ਨਿਸ਼ਚੇ ਨਾਲ ਅਭਿਆਸੀ ਬਣ ਜਾਵੇਗਾ ਤਾਂ ਉਸ ਨੂੰ ਕੋਈ ਪਾਪ ਨਹੀਂ ਲੱਗਦਾ, ਜਿੰਨਾ ਤੋਂ ਮਨ ਡਰ ਰਿਹਾ ਹੈ।
ਨਾਨਕ ਗੁਰਮੁਖ ਨਾਮ ਜਪੀਆ ਇੱਕ ਵਾਰ।
ਗੁਰਮੁਖ ਬਣ ਕੇ ਇੱਕ ਵਾਰ ਨਾਮ ਜਪ ਲਵੇ ਤਾਂ ਜਿੰਨੇ ਇਹ ਕਰਮ ਵਰਣਨ ਕੀਤੇ ਉਹਦੇ ਬਰਾਬਰ ਫਲ ਮਿਲ ਜਾਂਦਾ ਹੈ, ਸਗੋਂ ਉਹਦੇ ਨਾਲੋਂ ਜ਼ਿਆਦਾ ਹੀ ਲਾਭ ਪ੍ਰਾਪਤ ਹੁੰਦਾ ਹੈ। ਇੱਕ ਬੰਨੇ ਇਹ ਸਾਰੇ ਕਰਮ ਤੇ ਇੱਕ ਵਾਰ ਵਾਹਿਗੁਰੂ ਦਾ ਨਾਮ ਲੈ ਲੈਣਾ, ਇਹ ਸਾਰੇ ਬਰਾਬਰ ਹੀ ਹਨ। ਫਿਰ ਕਿਹੜਾ ਮੂੜ ਬੰਦਾ ਹੈ ਜਿਹੜਾ ਚੰਗਾ ਬੰਨਾ ਛੱਡ ਕੇ ਮਾੜੇ ਬੰਨੇ ਜਾਵੇਗਾ? ਉਧਰੋਂ ਘਿਓ ਦਾ ਪੀਪਾ ਫੂਕਣਾ, ਉਧਰੋਂ ਇਸ਼ਨਾਨ ਕਰਕੇ ਬੈਠ ਕੇ ਨਾਮ ਜਪਣ ਲੱਗ ਪੈਣਾ। ਲਾਭ ਜਿਹਦੇ ਵਿੱਚੋਂ ਜ਼ਿਆਦਾ ਕਰਮ ਤਾਂ ਉਹ ਕਰਨਾ ਹੈ ਜਿਨ੍ਹਾਂ ਯੁੱਗਾਂ ਅੰਦਰ ਬੜੀ ਲੰਬੀ ਉਮਰ ਸੀ। ਰਿਸ਼ੀਆਂ ਮੁਨੀਆਂ ਨੇ ਸੋਚਿਆ ਵੀ ਜੇ ਇਹਨਾਂ ਰਾਜੇ ਮਹਾਰਾਜਿਆਂ ਨੂੰ ਕਿਹਾ ਨਾ ਨਾਮ ਜਪੋ, ਇੰਨੀ ਗੱਲ ਨਾਲ ਇਹਨਾਂ ਦੀ ਤਸੱਲੀ ਨਹੀਂ ਹੋਣੀ। ਇਹਨਾਂ ਨੂੰ ਇੱਦਾਂ ਕਿਹਾ ਜਾਵੇ ਵੀ ਚੰਦਨ ਦੀ ਚੌਂਕੀ ਹੋਵੇ, ਉਹ ਉੱਤੋਂ ਸੋਨੇ ਦੇ ਪੱਤਰੇ ਨਾਲ ਮੜੀ ਹੋਈ ਹੋਵੇ, ਉਹਦੇ ਉੱਤੇ ਸ਼ੇਰ ਦਾ ਚਮੜਾ ਵਿਛਾਇਆ ਜਾਵੇ, ਉਸ ਦੇ ਉੱਤੇ ਉੱਨ ਦਾ ਬਸਤਰ ਵਿਛਾ ਕੇ ਸੋਨੇ ਦੀ ਮਾਲਾ ਲੈ ਕੇ ਸਾਹਮਣੇ ਬੇਰੀ ਦੀਆਂ ਲੱਕੜਾਂ ਦੇ ਕੋਲੇ ਬਣਾ ਕੇ ਉਹਨਾਂ ਉੱਤੇ ਘਿਓ ਪਾ ਕੇ ਸੁਗੰਧੀ ਨਾਲ ਜਦੋਂ ਸਾਰਾ ਵਾਤਾਵਰਨ ਸੁਗੰਧਿਤ ਹੋ ਜਾਵੇ ਤੇ ਉਦੋਂ ਬੈਠ ਕੇ ਤੁਸੀਂ ਨਾਮ ਜਪੋ, ਭਜਨ ਕਰੋ, ਪਾਠ ਕਰੋ, ਤਾਂ ਤੁਹਾਨੂੰ ਪੁੰਨ ਦੀ ਪ੍ਰਾਪਤੀ ਹੋਵੇਗੀ। ਸੋ ਉਹ ਲੋਕ ਇਹਨਾਂ ਇਹਨਾਂ ਕਰਮਾਂ ਦੇ ਵਿੱਚ ਲੱਗ ਗਏ। ਹਾਂਜੀ,
ਨਾਨਕ ਗੁਰਮੁਖ ਨਾਮ ਜਪੀਆ ਇੱਕ ਵਾਰ।
ਗੁਰਮੁਖ ਬਣ ਕੇ ਜਿਹੜਾ ਇੱਕ ਵਾਰ ਨਾਮ ਜਪ ਲੈਂਦਾ ਹੈ ਉਹਦੀ ਪਰਮ ਗਤੀ ਹੋ ਜਾਂਦੀ। ਇੱਕ ਵਾਰ ਦਾ ਅਰਥ ਸਮਝ ਲਵੋ, ਇੱਕੇ ਵੇਰ ਹੀ ਮਨੁੱਖਾਂ ਦੇ ਮਿਲੀ ਹੈ, ਮੁੜ ਕੇ ਨਹੀਂ ਮਿਲਣੀ। ਉਹਨਾਂ ਵਰਗਾ ਬੇਵਕੂਫ ਤੇ ਝੁੱਡੂ ਬੰਦਾ ਹੋਰ ਕੌਣ ਹੋ ਸਕਦਾ ਹੈ ਜਿਹੜਾ ਬੰਦਾ ਇਹ ਕਹਿੰਦਾ ਵੀ ਅਗਲੇ ਜਨਮ ਵਿੱਚ ਨਾਮ ਜਪਾਂਗੇ। ਅਗਲੇ ਜਨਮ ਦੀ ਕੀ ਗਰੰਟੀ? ਅਗਲਾ ਜਨਮ ਤੇ ਮਿਲਣਾ ਹੀ ਨਹੀਂ, ਅਗਲਾ ਜਨਮ ਤੇ ਸੱਪਾਂ ਦਾ, ਕੰਨ ਖਜੂਰਿਆਂ ਦਾ, ਬਲਦਾਂ ਦਾ, ਘੋੜਿਆਂ, ਹਾਥੀਆਂ ਤੇ ਖੋਤਿਆਂ ਦਾ ਮਿਲਣਾ ਹੈ। ਸਤਿਗੁਰੂ ਜੀ ਦੱਸਦੇ ਹਨ ਕਿ ਇੱਕੇ ਵਾਰ ਹੀ ਮਨੁੱਖਾ ਜਨਮ ਮਿਲਿਆ ਹੈ। ਅਬ ਤੂੰ ਸੀਜ ਭਾਵੇਂ ਨਹੀਂ ਸੀਜੇ, ਹੁਣ ਭਾਵੇਂ ਇਹਦੇ ਨਾਲ ਜਪ ਤਪ ਕਰ ਲੈ, ਦਾਨ ਪੁੰਨ ਕਰ ਲੈ, ਨਾਮ ਦਾ ਸਿਮਰਨ ਕਰ ਲੈ, ਪੁੰਨ ਕਰ ਲਾ ਜਾਂ ਪਾਪ ਕਰ ਲਾ, ਇਹ ਤੇਰੀ ਮਰਜ਼ੀ ਹੈ। ਇੱਕੇ ਵਾਰ ਮਨੁੱਖਾਂ ਦੇ ਮਿਲੀ ਹੈ, ਭਾਵ ਇਸੇ ਦੇਹੀ ਅੰਦਰ ਹੀ ਪ੍ਰਭੂ ਨੂੰ ਪ੍ਰਾਪਤ ਹੋਣਾ ਹੈ, ਦੂਸਰਾ ਸਮਾਂ ਨਹੀਂ। ਜਾਂ ਫਿਰ ਇਸ ਦਾ ਇੱਦਾਂ ਅਰਥ ਕੀਤਾ ਹੈ, ਗੁਰਮੁਖ ਨਾਮ ਜਪੇ ਇੱਕ ਵਾਰ, ਇੱਕ ਵਾਰ ਜਦੋਂ ਗੁਰੂ ਧਾਰਨ ਕਰੇ ਤੇ ਨਾਮ ਜਪਣ ਲੱਗ ਪਵੇ, ਫਿਰ ਆਖਰੀ ਪ੍ਰਾਣਾ ਤੱਕ ਉਹ ਨਾਮ ਇਹਦੇ ਨਾਲ ਹੀ ਨਿਭੇ, ਭਾਵ ਉਸ ਨਾਮ ਨੂੰ ਜਪੀ ਜਾਵੇ, ਉਸ ਨਾਮ ਦੇ ਵਿੱਚ ਵਿਘਨ ਨਾ ਆਉਣ ਦੇਵੇ, ਛੱਡੇ ਨਾ, ਭਾਵ ਹਰ ਰੋਜ਼ ਪ੍ਰਭੂ ਦਾ ਨਿਰੰਤਰ ਨਾਮ ਦਾ ਸਿਮਰਨ ਕਰੇ। ਇੱਕ ਵੇਰਾ ਜਦੋਂ ਨਾਮ ਜਪਣ ਲੱਗ ਪਿਆ ਤੇ ਫਿਰ ਇਹ ਨਹੀਂ ਥੋੜੇ ਦਿਨਾਂ ਬਾਅਦ ਹਟ ਜਾਵੇ, ਸੋ ਨਿਰੰਤਰ ਨਾਮ ਦਾ ਸਿਮਰਨ ਚਾਲੂ ਰੱਖੇ।
ਨਾ ਖੰਡ ਪ੍ਰਥਮੀ ਚਿਰ ਜੀਵਾ।
ਇਸ ਤੋਂ ਅੱਗੇ ਹੁਣ ਹੋਰ ਸੁਣੋ, ਆ ਜਿਹੜਾ ਸੇਵਾ ਵਾਲਾ ਸਿੰਘ ਹੈ ਨਾ,
ਨਾ ਖੰਡ ਪ੍ਰਥਮੀ ਫਿਰਾ ਚਿਰ ਜੀਵਾ।
ਕੋਈ ਮਨੁੱਖ ਨੌ ਖੰਡ ਪ੍ਰਿਥਵੀ ਦੇ ਨੌ ਟੁਕੜੇ ਮੰਨੇ ਹਨ। ਸਮੇਂ ਸਮੇਂ ਅਨੁਸਾਰ ਰਿਸ਼ੀਆਂ ਮੁਨੀਆਂ ਨੇ ਧਰਤੀ ਦੀ ਵੰਡ ਕੀਤੀ ਹੈ ਤੇ ਸਾਰੀ ਪ੍ਰਿਥਵੀ ਨੂੰ ਨੌ ਭਾਗਾਂ ਵਿੱਚ ਵੰਡਿਆ ਹੈ। ਨੌ ਖੰਡ, ਇੱਕ ਖੰਡ ਦਾ ਨਾਮ ਹੈ ਭਾਰਤ ਖੰਡ, ਇਸੇ ਪ੍ਰਕਾਰ ਕਿੰਗ ਪੁਰਖ ਖੰਡ ਹੈ, ਭੱਦਰ ਖੰਡ ਹੈ, ਮਾਲਕੇਤ ਹਰ ਵਕਤ ਹਰ ਵਰਖ, ਹਿਰਣ ਖੰਡ, ਰਮਯ ਖੰਡ, ਕੁਰੂਖੇਤਰ ਖੰਡ, ਇਲਾਵ੍ਰਤ ਖੰਡ, ਇਹਨਾਂ ਨੌ ਖੰਡਾਂ ਦੇ ਅੰਦਰ ਕੋਈ ਮਨੁੱਖ ਭਰਮਣ ਕਰ ਆਵੇ, ਨੌ ਖੰਡ ਪ੍ਰਿਥਵੀ ਦਾ ਆਪਣੇ ਪੈਰਾਂ ਨਾਲ ਚੱਕਰ ਲਾ ਆਵੇ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ, ਨਵਾਂ ਖੰਡਾਂ ਅੰਦਰ ਭਰਮਣ ਕਰਦਾ ਫਿਰੇ।
ਨੌ ਖੰਡ ਪ੍ਰਥਮੀ ਫਿਰਾ ਚਿਰੋ ਜੀਵਾ।
ਅਤੇ ਚਿਰਕਾਲ ਤੱਕ ਜਿਉਂਦਾ ਰਵੇ, ਚਾਰ ਯੁੱਗਾਂ ਨਾਲੋਂ ਹੋਰ ਜ਼ਿਆਦੀ ਲੰਮੀ ਉਮਰ ਹੋ ਜਾਵੇ, 40 ਯੁੱਗਾਂ ਤੋਂ ਵੀ ਲੰਮੀ ਉਮਰਾ ਹੋ ਜਾਵੇ ਕਿਸੇ ਦੀ।
ਮਹਾ ਉਦਾਸ ਤਪੀ ਸੁਰਾਸੀਵਾ।
ਬੜਾ ਵੱਡਾ ਤਿਆਗੀ ਹੋਵੇ, ਉਦਾਸ ਹੋਵੇ, ਜਗਤ ਤੋਂ ਉਪਰਾਮ ਹੋਵੇ, ਮਹਾ ਉਦਾਸ। ਇੱਕ ਤੇ ਛੋਟਾ ਜਿਹਾ ਉਦਾਸੀ ਹੈ ਨਾ, ਘਰਵਾਲੀ ਮਰ ਗਈ, ਧੀਆਂ ਪੁੱਤ ਆਖੇ ਨਹੀਂ ਲੱਗਦੇ, ਮੂੰਹ ਸਿਰ ਮਨਾ ਕੇ ਸੰਨਿਆਸੀ ਬਣ ਗਿਆ। ਪਰ ਗੁਰਦੇਵ ਕਹਿੰਦੇ ਸਭ ਕੁਝ ਹੁੰਦਿਆਂ ਸੁਣਦਿਆਂ ਸਭ ਕੁਝ ਤਿਆਗ ਕੇ ਜੰਗਲ ਵਿੱਚ ਜਾ ਕੇ ਤਪੱਸਿਆ ਕਰ ਰਿਹਾ ਹੋਵੇ, ਕਿਸੇ ਚੀਜ਼ ਨੂੰ ਹੱਥ ਨਾ ਲਾਵੇ, ਮਨੋ ਹੀ ਕਿਸੇ ਚੀਜ਼ ਨਾਲ ਪਕੜ ਨਾ ਰਵੇ, ਮਹਾ ਉਦਾਸ ਤਪੀਸਰ ਥੀਵੇ, ਬੜਾ ਵੱਡਾ ਤਪੀਆ ਹੋਵੇ।
ਅਗਨ ਮਾਹੇ ਹੁਮਤ ਪ੍ਰਾਣ।
ਆਪਣੇ ਪ੍ਰਾਣ ਹਵਨ ਕਰਦਿਆਂ ਕਰਦਿਆਂ ਹੀ ਨਿਸ਼ਾਵਰ ਕਰ ਦੇਵੇ, ਭਾਵੇਂ ਆਪਣੇ ਪ੍ਰਾਣਾਂ ਤੱਕ ਦਾ ਹਵਨ ਕਰ ਦੇਵੇ, ਆਪਣੇ ਸਰੀਰ ਦੀਆਂ ਅਹੂਤੀਆਂ ਪਾ ਦੇਵੇ।
ਕਣਕ ਅਥਵਾ ਹੈਲਰ ਭੂਮ ਦਾਨ।
ਕਣਕ ਨਾਮ ਹੈ ਸੋਨੇ ਦਾ, ਸੋਨਾ ਦਾਨ ਕਰਨ ਵਾਲਾ ਹੋਵੇ। ਭਾਗਵਤ ਦੀ ਕਥਾ ਅਤੇ ਮਹਾਂਭਾਰਤ ਦੀ ਕਥਾ ਦੇ ਮਹਾਤਮ ਵਿੱਚ ਇਹ ਗੱਲ ਲਿਖੀ ਹੈ ਕਿ ਸੋਨੇ ਦਾ ਦਾਨ ਬੜਾ ਉੱਤਮ ਹੈ। ਲਿਖਣ ਵਾਲੇ ਵੀ ਉਹ ਹੀ ਨੇ ਜਿਹੜੇ ਕਰਨ ਵਾਲੇ ਨੇ। ਇਸ ਵਾਸਤੇ ਹੋਰ ਦਾਨ ਦੀ ਉਪਮਾ ਕਰਦਿਆਂ ਕਰਦਿਆਂ ਆਖਰ ਤੇ ਸੋਨੇ ਤੇ ਆ ਕੇ ਬ੍ਰਾਹਮਣ ਠਹਿਰ ਗਿਆ ਵੀ ਜੇ ਕਥਾ ਸੁਣਨ ਬਵੇ ਸਰੋਤਾ ਤੇ ਉਹਨੂੰ ਸੋਨੇ ਦਾ ਦਾਨ ਜ਼ਰੂਰ ਕਰਨਾ ਚਾਹੀਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਇੱਥੇ ਫਰਮਾਉਂਦੇ ਹਨ ਕਿ ਕਣਕ ਅਸਵ ਅਸਵ ਨਾਮ ਘੋੜੇ ਦਾ ਹੈ। ਕੋਈ ਮਨੁੱਖ ਸੋਨੇ ਦਾ ਘੋੜਾ ਬਣਾ ਕੇ ਲਿਆ ਕੇ ਦਾਨ ਕਰ ਦੇਵੇ, ਜਿਵੇਂ ਸੱਚਖੰਡ ਦੇ ਅੰਦਰ ਕੋਈ ਚਾਂਦੀ ਦਾ ਘੋੜਾ ਲਿਆ ਕੇ ਚੜਾਵੇ ਤੇ ਸਾਡੇ ਜਥੇਦਾਰ ਜੀ ਬੜੇ ਖੁਸ਼ ਹੋ ਕੇ ਅਰਦਾਸ ਕਰਦੇ ਨੇ। ਕੋਈ ਮਨੁੱਖ ਚਾਂਦੀ ਦਾ ਨਹੀਂ ਸੋਨੇ ਦਾ ਘੋੜਾ ਬਣਾ ਕੇ, ਐਵੇਂ ਤੋਲੇ ਕਦਾ ਨਹੀਂ ਘੋੜੇ ਜਿੱਡਾ ਕਲਬੂਤ ਬਣਾ ਕੇ ਘੋੜੇ ਦੇ ਬਰਾਬਰ ਸੋਨਾ ਲੈ ਕੇ ਸੋਨੇ ਦਾ ਘੋੜਾ ਬਣਾ ਕੇ ਦਾਨ ਕਰ ਦੇਵੇ। ਕਣਕ ਅਸਵ
ਹੈ ਵਾਰ ਦਾਨ
ਅਤੇ ਵਧੀਆ ਕਾਬਲ ਕੰਧਾਰ ਦੇ ਜਾਂ ਜਿਹੜੇ ਜਿਹੜੇ ਦੇਸ਼ਾਂ ਵਿੱਚ ਘੋੜੇ ਚੰਗੇ ਹੁੰਦੇ ਹਨ ਜਿਨ੍ਹਾਂ ਦਾ ਲੱਖਾਂ ਕਰੋੜਾਂ ਰੁਪਈਏ ਮੁੱਲ ਪੈਂਦਾ ਹੈ, ਇਹੋ ਜਿਹੇ ਘੋੜਿਆਂ ਦਾ ਲਿਆ ਕੇ ਦਾਨ ਕਰੇ। ਗੁਰੂ ਛੇਵੇਂ ਪਾਤਸ਼ਾਹ ਜੀ ਦਾ ਹੁਕਮ ਸੀ ਕਿ ਜਿਹੜਾ ਅੱਜ ਸਾਨੂੰ ਚੰਗਾ ਅਸਤਰ ਸ਼ਸਤਰ ਤੇ ਘੋੜਾ ਲਿਆ ਕੇ ਦੇਵੇਗਾ ਉਹਦੇ ਤੇ ਗੁਰੂ ਦੀ ਖੁਸ਼ੀ ਹੋਵੇਗੀ। ਜਦੋਂ ਸਤਿਗੁਰੂ ਜੀ ਨੇ ਜੰਗ ਯੁੱਧ ਕਰਨੇ ਸਨ ਅਤੇ ਕਰ ਰਹੇ ਸਨ, ਉਸ ਵੇਲੇ ਗੁਰੂ ਕੇ ਸਿੱਖ ਚੰਗੇ ਚੰਗੇ ਅਸਤਰ ਸ਼ਸਤਰ ਘੋੜੇ ਲਿਆ ਕੇ ਸਤਿਗੁਰੂ ਜੀ ਦੀ ਪ੍ਰਸੰਨਤਾ ਲੈਂਦੇ ਸਨ, ਜਾਂ ਵੀ ਕਿਸੇ ਵੇਦ ਪਾਠੀ ਨੂੰ ਕਿਸੇ ਬ੍ਰਾਹਮਣ ਨੂੰ ਉਹਦੀ ਇੱਛਾ ਦੇ ਮੁਤਾਬਕ ਜਿਹੜਾ ਘੋੜੇ 'ਤੇ ਚੜ੍ਹਨ ਦਾ ਬੜਾ ਸ਼ੌਕੀਨ ਹੋਵੇ ਅਤੇ ਬ੍ਰਹਮ ਗਿਆਨੀ ਹੋਵੇ ਭਜਨੀਕ ਹੋਵੇ ਉਸ ਨੂੰ ਘੋੜੇ ਲਿਆ ਕੇ ਦਾਨ ਕਰੇ।
ਕਣਕ ਅਸਵ ਹੈ ਵਾਰ ਭੂਮ ਦਾਨ।
ਕਈ ਲੋਕ ਇਸ ਦਾ ਅਰਥ ਹਾਥੀ ਵੀ ਕਰਦੇ ਹਨ, ਪਰ ਜ਼ਿਆਦਾ ਚੰਗਾ ਅਰਥ ਇਹ ਹੀ ਬਣ ਗਿਆ ਵੀ ਸੋਨੇ ਦੇ ਘੋੜੇ ਅਤੇ ਸੱਚੀ ਮੁੱਚੀ ਦੇ ਘੋੜਿਆਂ ਦਾ ਦਾਨ। ਇਕੱਲੇ ਘੋੜਿਆਂ ਦਾ ਦਾਨ ਕਰ ਦਿੱਤਾ ਤੇ ਘੋੜਿਆਂ ਨੂੰ ਬੰਨਣਾ ਕਿੱਥੇ ਹੈ, ਘਾਹ ਪੱਠਾ ਕਿੱਥੋਂ ਲਿਆਉਣਾ, ਉਹਨਾਂ ਵਾਸਤੇ ਮਕਾਨ ਵੀ ਬਣਾ ਕੇ ਦੇਵੇ ਤੇ ਜ਼ਮੀਨ ਦਾ ਵੀ ਨਾਲ ਦਾਨ ਕਰੇ ਜਿਹਦੇ ਵਿੱਚ ਘਾਹ ਹੋ ਜਾਏ।
ਨਿਹੋਲੀ ਕਰਮ ਕਰਾ ਬਹੁ ਆਸਨ।
ਫੇਰ ਕੋਈ ਮਨੁੱਖ ਨਿਹੋਲੀ ਕਰਮ ਦੂਧਾ ਧਾਰੀ, ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਨੂੰ ਅਜੇ ਪੜ੍ਹਨਾ ਹੀ ਮਸਾਂ ਮਸਾਂ ਥੋੜੇ ਜਿਹੇ ਲੋਕਾਂ ਨੂੰ ਆਇਆ ਹੈ, ਅਰਥ ਵਾਲੇ ਬੰਨੇ ਕਿਸੇ ਵਿਰਲੇ ਦਾ ਹੀ ਧਿਆਨ ਹੈ। ਅਕਾਲ ਉਸਤ ਨਾਮ ਦੀ ਬਾਣੀ ਦੇ ਅਰਥ ਗੁਰਸਿੱਖਾਂ ਨੂੰ ਵਿਚਾਰਨੇ ਚਾਹੀਦੇ ਹਨ। ਗੁਰਦੇਵ ਨੇ ਉਸ ਵਿੱਚ ਪਖੰਡ ਦੀਆਂ ਕਿਵੇਂ ਧਜੀਆਂ ਉਡਾਈਆਂ ਹਨ, ਸੱਚ ਨੂੰ ਕਿਵੇਂ ਸਾਡੇ ਸਾਹਮਣੇ ਲਿਆਂਦਾ ਹੈ। ਨਿਉਲੀ ਕਰਮ ਆਪਣੇ ਅੰਦਰ ਦੀਆਂ ਪੇਟ ਦੀਆਂ ਨਾੜੀਆਂ ਨੂੰ ਸਾਫ਼ ਕਰਨਾ, ਪਾਣੀ ਨੂੰ ਅੰਦਰ ਪ੍ਰਵੇਸ਼ ਕਰਵਾ ਕੇ ਇੱਧਰ ਉੱਧਰ ਪੇਟ ਨੂੰ ਹਿਲਾ ਕੇ, ਕਈ ਤਰ੍ਹਾਂ ਦੀਆਂ ਕਿਰਿਆਵਾਂ ਹਨ ਜੋ ਯੋਗੀ ਜਨ ਹੀ ਜਾਣਦੇ ਹਨ, ਉਹ ਵੀ ਕਰੇ।
ਨਿਉਲੀ ਕਰਮ ਕਰੇ ਬਹੁ ਆਸਨ
ਤੇ ਬੜੇ ਬੜੇ ਕਰੜੇ ਆਸਣ ਵੀ ਕਰੇ, ਕਦੀ ਪਦਮੇ ਆਸਣ ਵਿੱਚ ਬਵੇ, ਕਦੀ ਸੀਸ ਆਸਣ ਵਿੱਚ ਘੰਟਿਆਂ ਬੱਧੀ ਖਲੋਤਾ ਰਵੇ। ਜਿਨ੍ਹਾਂ ਆਸਣਾਂ ਨੂੰ ਐਵੇਂ ਇੱਕ ਦੋ ਮਿੰਟ ਕਰਨ ਲੱਗਿਆਂ ਹੀ ਬੜੀ ਔਖਿਆਈ ਹੁੰਦੀ, ਉਹਨਾਂ ਵਿੱਚ ਸਾਰਾ ਸਾਰਾ ਦਿਨ ਨੰਘਾ ਦੇਵੇ।
ਜੈਨ ਮਾਰਗ ਸੰਜਮ ਆਤ ਸਾਧਨ
ਜਿਹੜੇ ਜੈਨੀ ਹਨ ਸਰੇਵੜੇ ਹਨ ਉਹਨਾਂ ਦਾ ਬੜਾ ਸੰਜਮ ਹੈ, ਪਾਣੀ ਤੋਂ ਡਰਦੇ ਹਨ, ਨਹਾਉਂਦੇ ਨਹੀਂ, ਪੈਰ ਨਹੀਂ ਰੱਖਦੇ ਧਰਤੀ ਤੇ ਬਿਨਾਂ ਝਾੜੂ ਫੇਰਿਆਂ ਤੋਂ ਕਿ ਮਤਾ ਕੋਈ ਜੀ ਪੈਰ ਹੇਠ ਆ ਕੇ ਨਾ ਮਰ ਜਾਂਦਾ ਹੋਵੇ। ਜੈਨੀਆਂ ਵਾਂਗੂ ਬੜੇ ਬੜੇ ਸੰਜਮ ਦੇ ਕਰਮ ਕਰਦਾ ਹੋਵੇ।
ਨਿਮਾਖ ਕਰ ਸਰੀਰ ਕਟਾਵਾ,
ਭੋਰਾ ਭੋਰਾ ਕਰਕੇ ਰਤਾ ਰਤਾ ਕਰਕੇ ਆਪਣੇ ਸਰੀਰ ਨੂੰ ਕੱਟ ਦੇਵੇ ਵੱਢ ਦੇਵੇ।
ਤੋ ਪੀ ਹਮੈਲੋ ਨਾ ਜਾਵਾ।
ਇਹ ਜਿੰਨੇ ਬਾਹਰ ਦੇ ਕਰਮ ਧਾਰਮਿਕ ਕਰਮ ਹਨ ਇਹਨਾਂ ਦੇ ਕਰਨ ਨਾਲ ਅੰਦਰ ਦੀ ਮੈਲ ਨਹੀਂ ਜਾਂਦੀ। ਅੰਦਰ ਜਿਹੜੀ ਹੋਮੇ ਦੀ ਮੈਲ ਲੱਗੀ ਹੋਈ ਹੈ ਉਹ ਇਹਨਾਂ ਕਰਮਾਂ ਦੇ ਕਰਨ ਨਾਲ ਦੂਰ ਨਹੀਂ ਹੋਵੇਗੀ।
ਹਰ ਕੇ ਨਾਮ ਸੰਸਾਰ ਕਾਸ਼ ਨਾਹੀ।
ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਜਪਣ ਦੇ ਸੰਸਾਰ ਕਹੀਏ ਬਰਾਬਰ ਹੋਰ ਕੋਈ ਕਰਮ ਨਹੀਂ ਹੈ।
ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ।
ਮਹਾਰਾਜ ਫਿਰ ਗਤੀ ਕਿਵੇਂ ਹੋਵੇ ਤਾਂ ਫਰਮਾਉਂਦੇ ਹਨ ਕਿ ਪਰਮੇਸ਼ਰ ਦਾ ਨਾਮ ਜਪਣ ਨਾਲ ਹੀ ਮਨੁੱਖ ਨੂੰ ਗਤੀ ਮਿਲੇਗੀ। ਕੇਵਲ ਨਾਮ ਜਪਣ ਨਾਲ ਹੀ ਸਦਗਤੀ ਹੋਣੀ ਹੈ, ਹੋਰ ਸਾਰੇ ਕਰਮ ਝੁੰਗੇ ਵਿੱਚ ਹੀ ਚਲੇ ਜਾਣੇ ਹਨ।
ਮਨ ਕਾਮਨਾ ਤੀਰਥ ਦੇਹ ਸੁੱਤਾ।
ਕਿਸੇ ਬੰਦੇ ਦਾ ਇਹ ਵਿਚਾਰ ਹੁੰਦਾ ਵੀ ਮੈਂ ਕਿਸੇ ਤੀਰਥ ਤੇ ਜਾ ਕੇ ਆਪਣਾ ਸਰੀਰ ਤਿਆਗ ਦਿਆਂ ਤੇ ਖੁਰੇ ਸਿੱਧਾ ਹੀ ਸੱਚਖੰਡ ਨੂੰ ਚਲਾ ਜਾਊਂਗਾ। ਗੁਰਬਾਣੀ ਮਿੱਤਰੋ ਇਸ ਗੱਲ ਨਾਲ ਸਹਿਮਤ ਨਹੀਂ ਵੀ ਕਿਸੇ ਤੀਰਥ ਵਿੱਚ ਡੁੱਬ ਕੇ ਮਰ ਜਾਵੇ ਤੇ ਉਹਦੀ ਗਤੀ ਹੋ ਜਾਵੇਗੀ। ਭਾਵੇਂ ਗੰਗਾ 'ਚ ਡੁੱਬ ਕੇ ਮਰ ਜਾਵੇ, ਜੇ ਉਹਨੇ ਪਾਪ ਕੀਤੇ ਨੇ ਤੇ ਨਰਕਾਂ ਵਿੱਚ ਪੈਣੋਂ ਨਹੀਂ ਬਚੇਗਾ। ਇਸੇ ਪ੍ਰਕਾਰ ਨਾਲ
ਮਨ ਕਾਮਨਾ ਤੀਰਥ ਦੇਹ ਸੁੱਤਾ।
ਮਨ ਦੀ ਕਾਮਨਾ ਇਹ ਹੋਵੇ ਵੀ ਮੇਰਾ ਸਰੀਰ ਕਿਸੇ ਤੀਰਥ ਤੇ ਛੁੱਟ ਜਾਵੇ। ਮਨ ਕਾਮਨਾ ਮਨੀ ਕਰਨ ਦੀ ਕਾਮਨਾ ਹੋ ਜਾਵੇ ਵੀ ਮਨੀ ਕਰਨ ਕੁੱਲੂ ਰਿਆਸਤ ਵਿੱਚ ਜੋ ਹੈ ਉੱਥੇ ਜਾ ਕੇ ਮੈਂ ਰਵਾਂ। ਜਿੱਥੇ ਪਾਣੀ ਉਬਲਦਾ ਹੈ ਕੱਪੜੇ ਵਿੱਚ ਬੰਨ ਕੇ ਚੌਲ ਸੁੱਟ ਦਿੰਦੇ ਹਨ, ਝੱਟ ਰਿੱਝ ਜਾਂਦੇ ਹਨ। ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ, ਬਾਬਾ ਬਾਲਾ ਤੇ ਮਰਦਾਨਾ ਜੀ ਦੇ ਸਮੇਤ ਗਏ ਹਨ, ਇਹ ਮਣੀਕਰਨ ਹੈ। ਤੇ ਦੂਸਰਾ ਮਣੀਕਰਨ ਘਾਟ ਕਾਸ਼ੀ ਵਿੱਚ ਹੈ। ਜੋ ਮਣੀਕਰਨ ਘਾਟ ਕਾਸ਼ੀ ਵਿੱਚ ਹੈ ਉੱਥੇ ਜਾ ਕੇ ਕੋਈ ਰਹਿ ਪਵੇ ਵੀ ਮੇਰਾ ਅੰਤ ਇੱਥੇ ਹੋ ਜਾਵੇਗਾ, ਇਸ ਘਾਟ ਤੇ ਮੈਂ ਮਰ ਜਾਵਾਂਗਾ ਤਾਂ ਮੇਰੀ ਗਤੀ ਹੋ ਜਾਵੇਗੀ, ਜਾਂ ਕਿਸੇ ਵੀ ਤੀਰਥ ਅਸਥਾਨ ਤੇ ਕੋਈ ਜਾ ਕੇ ਵਸ ਪਵੇ ਇਸ ਭਾਵਨਾ ਕਰਕੇ ਕਿ ਮੇਰੀ ਮੁਕਤੀ ਹੋ ਜਾਵੇਗੀ।
ਓ ਮਾਨ ਨਾ ਮਨ ਤੇ ਹੁੰਦਾ।
ਤੀਰਥਾਂ ਤੇ ਰਹਿਣ ਨਾਲ ਵੀ ਮਨ ਵਿੱਚੋਂ ਹੰਕਾਰ ਨਹੀਂ ਜਾਂਦਾ, ਮਨ ਦਾ ਹੰਕਾਰ ਦੂਰ ਨਹੀਂ ਹੁੰਦਾ।
ਸੋਚਾ ਕਰਾ ਦਿਨ ਸੋ ਰਾਤੇ।
ਸੋਚ ਦਾ ਇੱਥੇ ਅਰਥ ਹੈ ਸੋਚ, ਸੋਚ ਦਾ ਅਰਥ ਹੈ ਪਵਿੱਤਰਤਾ ਭਾਵ ਇਸ਼ਨਾਨ ਕਰਨਾ। ਜਦੋਂ ਸੋਚੇ ਜਾਣਾ, ਜਦੋਂ ਜੰਗਲ ਮੈਦਾਨ ਜਾਵੇ ਉਦੋਂ ਹੀ ਸਣ ਕੇ ਅਸੀਂ ਇਸ਼ਨਾਨ ਕਰਕੇ ਧੋਤੇ ਹੋਏ ਕੱਪੜੇ ਪਾਉਣੇ, ਜਾਂ ਰਤਾ ਮਾਤਰ ਕਿਸੇ ਦੇ ਨਾਲ ਲੱਗ ਗਿਆ ਬਿਨ ਨਹਾਤੇ ਦੇ ਉਸੇ ਵੇਲੇ ਫਿਰ ਨਹਾਉਣਾ, ਭਾਵ ਆਪਣਾ ਸਰੀਰ ਬਹੁਤ ਹੀ ਸੁਚਮਤਾਈ ਦੇ ਨਾਲ ਰੱਖਣਾ।
ਮਨ ਕੀ ਮੈਲ ਨਾ ਤਨ ਤੇ ਜਾਤੇ।
ਇਹ ਤਾਂ ਬਹੁਤੀ ਪਵਿੱਤਰਤਾ ਰੱਖਣ ਨਾਲ ਵੀ ਮਨ ਪਵਿੱਤਰ ਨਹੀਂ ਹੁੰਦਾ, ਮਨ ਦੀ ਮੈਲ ਨਹੀਂ ਜਾਂਦੀ।
ਦੇਹੀ ਕੋ ਬਹੁ ਸਾਧਨਾ ਕਰੇ।
ਇਸ ਸਰੀਰ ਦੀ ਕੋਈ ਮਨੁੱਖ ਬਹੁਤੀ ਸਾਧਨਾ ਕਰੇ, ਭਾਵ ਇੱਕ ਇੱਕ ਰੋਮ ਰੋਮ ਕਰਕੇ ਉਸਨੂੰ ਮਿੱਟੀ ਨਾਲ ਮਲ ਮਲ ਕੇ ਧੁੰਦਾ ਹੋਵੇ।
ਮਨ ਤੇ ਕਬਹੂੰ ਨਾ
ਸਰੀਰ ਧੋਣ ਨਾਲ ਮਨ ਤੋਂ ਵਿਸ਼ੇ ਵਿਕਾਰਾਂ ਦਾ ਪ੍ਰਭਾਵ ਦੂਰ ਨਹੀਂ ਹੁੰਦਾ, ਮਨ ਹਮੇਸ਼ਾ ਹੀ ਵਿਕਾਰਾਂ ਵਿੱਚ ਖੱਜਤ ਰਹਿੰਦਾ ਹੈ।
ਜਲ ਧੋਵਾ ਬਹੁ ਦੇਹ ਅਨੀਤਾ।
ਕੋਈ ਮਨੁੱਖ ਜਲ ਦੇ ਨਾਲ ਇਸ ਦੇਹੀ ਨੂੰ ਨਿਤਾ ਪ੍ਰਤੀ ਧੋਂਦਾ ਰਵੇ, ਭਾਵ ਤੀਰਥ ਦੇ ਕੰਢੇ ਰਹਿ ਕੇ ਜਦੋਂ ਜੀ ਕੀਤਾ ਉਦੋਂ ਗੰਗਾ 'ਚ ਚੁੱਭਾ ਲਾ ਲਵੇ।
कहाँ होए काची पीता।
ये शरीर है कच्ची मिट्टी का बनया होया, जिवें कच्ची मिट्टी की कंध धोण नाल शुद्ध नहीं हुंदी, हेठों होर निकलती आउंदी मिट्टी, इसे तरह यह शरीर भी धोतिया शुद्ध नहीं हुंदा। इनू शुद्ध करन दा महाराज फिर की तरीका है?
मन हर के नाम की महिमा ऊचा।
हे मेरिया मना, हरी दे नाम सिमरन दी महिमा उची है, तू प्रभु दा नाम सिमरन विच लग, होर सारे व्यर्थ दे कम त्याग दे, ता तेरा शरीर शुद्ध हो जावेगा, मन पवित्र हो जावेगा।
नानक नाम उदरे पतत बहुमूचा।
हे भाई, नाम जप के वड़े वड़े पापी अजामल वर्गे भी तर गए हन, गणकां दा भी उधार हो गया, तेरा क्यों ना उधार होवेगा।
बहुत सियाणप जान का पौ व्याप,
बहुते पढ़ लिख जान नाल भी बंदा जमदूतां तों बच नहीं सकदा, बहुते सियाने हो जान नाल भी जमा दा भय दूर नहीं हुंदा, मौत दा भय दूर नहीं हुंदा, सगों मौत दा भय ज्यादा सतांदा है। जिन्ना मनुख ज्यादा सियाना होवेगा, उन्ना ही मौत तो ज्यादा डरेगा।
अनक जतन कर त्रिसन ना प्राप्त।
अनेक प्रकार नाल भी मन दी तृष्णा दी जड़ी भुख ते अग है वह दूर नहीं हुंदी।
देख अनेका अगन नहीं बुझा।
शरीर दे उते नाना प्रकार दे भेख धारण कर लैण दे नाल, कदे चिट्टा बाणा, कदे काला बाणा, कदे नीला बाणा, कदे भगवा बाणा, कदे लंगोटी बन लैणी, कदी पिशा नू केस छुट लै, कदी जड़ावां बना लैणियां, कदी हाथ च त्रिशूल पकड़ लैणा, कदी नंग मलंगे हो के तुर पैना, इत्यादि जेड़े शरीर दे लिबास हन, उन्हां दे वख वख बना लैण दे नाल भी मन तो तृष्णा दूर नहीं हुंदी।
छोटा उपाव करगे नहीं सिज्जा।
एहो जे करूड़ा उपा कर लैण नाल भी दरगाह विच जीव नू कल्याण प्राप्त नहीं हुंदी, दरगाह विच ए सुरखरु नहीं हुंदा, छुटकारा नहीं पौंदा, भाव मुक्ति नहीं होवेगी।
रूटस नाही उभा पै आल।
ए छुट नहीं सकेगा, कदी ऊब आकाश विच जावेगा स्वर्ग विच, ते कदी पै आल पताल विच चला जावेगा नरक भोगण।
ओहे व्यापे हे माया जाल।
ए माया दा जाल वार वार जीव नू व्यापदा है, माया दे मोह विच ही सारी उम्र गुजर जांदी है।
अवर कर सूता सगली जम तन्ना।
होर जिन्निया भी करतूतां करदा है, जिन्ने भी लोकां नू चंगा लगन वास्ते कर्म करदा है, उन्हां सारे कर्मां ते जमदूतां ने टैक्स ला देना है, उन्हां सारयां दी पुछगिछ होनी है।
गोविंदा भजन बिन चेला नहीं मानना।
जेड़ा धर्मराज है उसने जक तरफा ही एक गल करनी है भी इन्हें भजन कीता के नहीं। जदों वही खाते विचों चित्रगुप्त ने कहा नहीं महाराज भजन नहीं किया, उन्हें कहना होर कोई गल सुनने वास्ते मैं तैयार ही नहीं। जिन्ना चिर ने प्रभु का सिमरन नहीं किया, बाकी ये दे सारे कर्म जेड़े हन वो जीरो दे बराबर हन, नाम एके दी तरह है, जे एका ना होवे ते जीरो जिन्ने मर्जी होण उन्हां दी कोई कीमत नहीं है।
गोविंदा भजन बिना तिल नहीं मानना।
गोविंद दी बंदगी तो बिना श्री परमेश्वर इस जीव दे होर होर कर्मां नू ਇੱਕ ਤਿਲ ਜਿੰਨਾ ਵੀ ਨਹੀਂ ਮੰਨੇਗਾ ਭਾਵ ਪ੍ਰਵਾਨ ਨਹੀਂ ਹੋਣਗੇ। ਕਹਿਣ ਤੋਂ ਮੁਰਾਦ ਕਿ ਹੋਰ ਜਿੱਥੇ ਅਸੀਂ ਧਾਰਮਿਕ ਕੰਮ ਕਰਦੇ ਹਾਂ ਉਹਨਾਂ ਦੇ ਨਾਲ ਨਾਲ ਸਾਨੂੰ ਮੁੱਖ ਰੂਪ ਦੇ ਅੰਦਰ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ।
ਹਰ ਕਾ ਨਾਮ ਜਪਤ ਦੁੱਖ ਜਾਏ।
ਕਿਉਂ? ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਜੀਵ ਸਭੂ ਕੁਝ ਕਰਦਾ ਹੈ। ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਕਾਰਨ ਹੈ,
ਹਰ ਕਾ ਨਾਮ ਜਪਤ ਦੁੱਖ ਜਾਏ।
ਹਰੀ ਦਾ ਨਾਮ ਜਪੇ ਤਾਂ ਸਾਰੇ ਹੀ ਦੁੱਖ ਚਲੇ ਜਾਂਦੇ ਹਨ, ਮਨੁੱਖ ਬੇਪਰਵਾਹ ਹੋ ਜਾਂਦਾ ਹੈ। ਸਾਰੇ ਜਿਨ੍ਹਾਂ ਨੂੰ ਜਾ ਕੇ ਅੱਗੇ ਮੱਥਾ ਟੇਕਦਾ ਸੀ ਉਲਟਾ ਨਾਮ ਦੇ ਪ੍ਰਤਾਪ ਕਰਕੇ ਉਹ ਵੱਡੇ ਵੱਡੇ ਪ੍ਰਤਾਪੀ ਵੀ ਆ ਕੇ ਚਰਨਾਂ ਤੇ ਝੁਕਦੇ ਹਨ। ਐਸਾ ਪ੍ਰਭੂ ਦੇ ਨਾਮ ਦਾ ਪ੍ਰਤਾਪ ਹੈ।
ਨਾਨਕ ਬੋਲਾ ਸਹਿਜ ਸੁਭਾਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਉਪਦੇਸ਼ ਹੈ ਜੋ ਸੁਭਾਵਕ ਹੀ ਇਸ ਉਪਦੇਸ਼ ਨੂੰ ਗ੍ਰਹਿਣ ਕਰ ਲੈਂਦਾ ਹੈ। ਉਹਦੇ ਵਰਗਾ ਨਾ ਕੋਈ ਜਤੀ, ਨਾ ਕੋਈ ਸਤੀ, ਨਾ ਕੋਈ ਦਾਨੀ, ਨਾ ਕੋਈ ਮਹਾਤਮਾ, ਨਾ ਕੋਈ ਤਪੀਸ਼ਵਰ, ਨਾ ਕੋਈ ਰਿਸ਼ੀ ਤੇ ਮੁਨੀ। ਭਾਵ ਜੋ ਉਪਦੇਸ਼ ਸਤਿਗੁਰੂ ਜੀ ਨੇ ਇਸ ਅਸ਼ਟਪਦੀ ਵਿੱਚ ਬਿਆਨ ਕੀਤਾ ਹੈ ਉਸ ਅੰਦਰ ਨਾਮ ਦੀ ਭਰਪੂਰ ਮਹਿਮਾ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਜੋਈ ਕਰਨੀ ਬਣਦੀ ਹੈ ਕਿ ਹੇ ਸਤਿਗੁਰੂ ਇਹ ਗੁਣ ਸਾਨੂੰ ਪ੍ਰਾਪਤ ਹੋਣ ਤਾਂ ਜੋ ਅਸੀਂ ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ। ਇਹਨਾਂ ਗੁਣਾਂ ਦੇ ਸੰਯੁਕਤ ਤਦ ਹੀ ਹੋ ਸਕਦੇ ਹਾਂ ਜੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਦਇਆ ਮਾਇਆ ਕਿਰਪਾ ਕਰਨ, ਆਪਣੇ ਮਨ ਦਾ ਮਾਣ ਤਿਆਗ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਗਰੀਬ ਬਣ ਕੇ ਅਰਦਾਸ ਕਰਨੀ ਬਣਦੀ ਹੈ ਕਿ ਹੇ ਸਤਿਗੁਰੂ ਜਿੱਥੇ ਤੁਸੀਂ ਸਾਨੂੰ ਹੋਰ ਸ਼ੁਭ ਗੁਣ ਦਿੱਤੇ ਹਨ ਉੱਥੇ ਹੁਣ ਸੇਵਕਾਂ ਦੀ ਝੋਲੀ ਵਿੱਚ ਨਾਮ ਦੀ ਖੈਰ ਪਾਓ ਜਿਸ ਦੁਆਰਾ ਸਾਡਾ ਪ੍ਰਲੋਕ ਸੌਰ ਜਾਵੇ। ਵਿਚਾਰਾਂ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਵਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਤੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਸੁਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਨਹਾਰ, ਹੇ ਸੰਤਹ ਕੇ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੁੰਦਾ ਸੁਰੂ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀਏ ਪਰੋਏ, ਹੇ ਠਾਕੁਰ ਹੁੰਦਾ ਸੁਰੂ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀਏ ਵਾਹਿਗੁਰੂ।